ਸਤਨਾਮ ਸ੍ਰੀ ਵਾਹਿਗੁਰੂ ਪਾਵ ਸੁਹਾਵੇ ਜਾਣਤੋ ਧਿਰ ਜੁਲਦੇ ਤੀਸ ਸੁਹਾਵਾ ਚਰਨੀ ਮੁਖ ਸੁਹਾਵਾ ਜਾਣਤੋ ਜਸ ਗਾਵੇ ਜੀਉ ਪਿਆ ਤੋ ਸ਼ਰਨੀ ਤੈਂਡੇ ਬੰਦਸ ਮੈਂ ਕੋਈ ਨਾ ਡਿਠਾ ਤੂੰ ਨਾਨਕ ਮਨ ਪਾਣਾ ਕੋਲ ਕਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਤੁਮਰੇ ਸ਼ਰਨ ਤੁਮਾਰੀ ਆਸਾ ਤੁਮੇ ਸੱਜਣ ਸੁਹੇਲੇ ਰਾਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੀ ਰਾਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੀ ਸ਼ਹਿਨਸ਼ਾਹੇ ਹਰਦੁਆਲਮ ਸਾਹਿਬੇ ਕੁਮਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗਿਓ ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਆਪ ਵਡਭਾਗੀ ਹੋ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਆਪ ਦੀ ਸਰਵਣ ਕਰ ਰਹੇ ਸੀ। ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ ਆਪਣੇ ਜਥੇ ਸਮੇਤ ਉਸ ਮਾਲਕ ਦੀ ਕੀਰਤੀ ਕਰਦਿਆਂ ਹੋਇਆਂ ਸਾਨੂੰ ਕਰਤੇ ਨਾਲ ਜੋੜ ਰਹੇ ਸਨ। ਸਤਿਗੁਰੂ ਜੀ ਨੇ ਸੁਭਾਗ ਬਖਸ਼ਿਆ ਕੁਝ ਸਮਾਂ ਆਪਾਂ ਗੁਰਮਤਿ ਵਿਚਾਰਾਂ ਦੀ ਸਾਂਝ ਕਰੀ ਜੋ ਲੜੀਵਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਪਾਵਨ ਬਾਣੀ ਦੀ ਵਿਚਾਰ ਚੱਲ ਰਹੀ ਹੈ। ਇਸ ਅੰਦਰ ਮੇਰੇ ਸਾਹਿਬ ਜੀ ਕੀ ਬਖਸ਼ਿਸ਼ ਕਰਦੇ ਨੇ ਬੜੇ ਹੀ ਪਿਆਰ ਦੇ ਨਾਲ ਪਹਿਲਾਂ ਸਰਵਣ ਕਰੀਏ, ਫਿਰ ਜਿਵੇਂ ਮੇਰਾ ਮਾਲਕ ਤੌਫੀਕ ਬਖਸ਼ਿਸ਼ ਕਰੇਗਾ ਕੁਝ ਵਿਚਾਰ ਆਪ ਜੀ ਨਾਲ ਸਾਂਝੇ ਕਰਾਂ। ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਕਾਨੜਾ ਮਹੱਲਾ ਪੰਜਵਾਂ ਗੋਬਿੰਦ ਠਾਕੁਰ ਮਿਲਨ ਦੋਰਾਈ ਪਰਮਿਤ ਰੂਪ ਅਗੰਮ ਅਗੋਚਰ ਰਹਿਓ ਸਰਬ ਸਮਾਈ ਗੋਬਿੰਦ ਠਾਕੁਰ ਮਿਲਨ ਦੋਰਾਈ ਪਰਮਿਤ ਰੂਪ ਅਗੰਮ ਅਗੋਚਰ ਰਹਿਓ ਸਰਬ ਸਮਾਈ ਰਹਾਓ ਕਹਿਨ ਪਵਨ ਨਾਹੀਂ ਪਾਇਓ ਅਨਕ ਉਕਤ ਚਤਰਾਈ जतन जतन अनक उपावरे तो मिलियो जो कृपाई प्रभु दयार कृपार कृपा निद जन नानक संत रेणाई। गुरु सवारी सा संगत एक बारी करो रसना पवित्र प्यार नाल उचारण करो जी सतनाम श्री वाहिगुरु। फिर उचारण करिए जी सतनाम श्री वाहिगुरु। अज दा ए मुबारक शब्द जिस दा मूल पाठ आप जी ने सरवण कीता है कानड़ा राग अंदर साहिब श्री गुरु अर्जुन देव महाराज जी बख्शिश पै करदे ने जो तन श्री गुरु ग्रंथ साहिब महाराज जी दे अंग 1307 ते इस बाए मान है। गुरु सवारियो इस मुबारक शब्द अंदर गुरु अर्जुन देव महाराज जी बख्शिश करदे ने जो रहाओ दी पंक्ति है उस अंदर कहिंदे ने गोबिंद ठाकुर मिलन तुराए परमित रूप अगम अगोचर रहयो सर्ब समाई। कहिंदे ने कि उस परिपूर्ण परमात्मा नूं मिलना उस गोबिंद नूं मिलना बहुत औखा बहुत कठिन है उस मालक नूं मिलना। हर जे इन्ना सौखा होवे ते हर बंदा ही उस नूं मिल लवे पर उस नूं मिलना बहुत कठिन है। कहिंदे ने परमित रूप उहदा जिहड़ा रूप है ना उह कोई शब्दां विच बयान नहीं कीता जा सकता ओ उसका रूप जिहड़ा वह अनूप है उहदी किसे होर दे नाल तुलना करके भी नहीं कहा जा सकता भी इस तरह दा परमात्मा परमित है उहदी मित नहीं कोई जान सकता। फिर पातशाह जी कहिंदे ने अगम अगोचर वो इंद्रियां दी पहुंच तो परे है अगोचर अगम है उहदे तक नहीं पहुंचया जा सकता अगोचर है इंद्रियां दी भी पहुंच नहीं उहदे तक। नाल ही फिर पातशाह जी कहिंदे ने कि उह परमात्मा जिहड़ा पहुंच तो परे है उह रहयो सर्ब समाई सारे थावां दे विच उह रमिया होया सारे थावां दे विच उहदा वास है हरेक कण विच उहदा वासा है पर फिर भी उस नूं पाणा जिहड़ा है ना उह बहुत कठिन। हुण की कारण है क्यों कठिन इहदे पिछे कोई कारण ते है ना। असल विच जे मूल रूप विच वेखीए ते मनुख दी मंग मालक है ही नहीं साडे प्राणा विच जो प्यास है वह प्रभु दी नहीं मनुख दे अंदर प्यास पदार्थां दी चलदी प्यास जो है वह माया दी है मालक दी नहीं चलदी उस मालक दी मंग अंदर नहीं है। ते फिर इहदा मतलब जिन्ने भी यतन करदा इहदे पिछे भी यतना पिछे भी केवल पदार्थ ही ने प्रभु नहीं जिन्नी भज दौड़ कर रहा है इहदे पिछे भी जो प्रयोजन है वह इसका पदार्थ है प्रभु नहीं। ते जिस दी मंग ही नहीं है जिहदे लई यतन ही नहीं है उहदी प्राप्ति किवें होवे। मनुख दे अंदर याद चलदी है माया दी मनुख दे अंदर याद चलदी है अपने घर दी मनुख दे प्राणा विच याद चल रही है ਘਰਵਾਲੀ ਦੀ ਯਾਦ ਚੱਲ ਰਹੀ ਹੈ, ਬੱਚਿਆਂ ਦੀ ਪ੍ਰਭੂ ਦੀ ਯਾਦ ਨਹੀਂ ਹੈ। ਤੇ ਜਿਹਨੂੰ ਯਾਦ ਹੀ ਨਾ ਕਰੀਏ ਉਹਦੇ ਨਾਲ ਸੰਬੰਧ ਕਿਵੇਂ ਜੁੜੇਗਾ? ਯਾਦ ਦੁਆਰਾ ਸੰਬੰਧ ਜੁੜਦਾ, ਸਿਮਰਨ ਦੁਆਰਾ ਸੰਬੰਧ ਜੁੜਦਾ। ਤਾਂ ਸਾਨੂੰ ਬਾਰ ਬਾਰ ਕਿਹਾ ਜਾਂਦਾ ਸਿਮਰਨ ਕਰਨਾ। ਸਿਮਰਨ ਕਰਨਾ ਕੀ ਹੈ? ਚੇਤੇ ਕਰਨਾ। ਚੇਤੇ ਕਰਨਾ ਕੀ ਹੈ? ਯਾਦ ਕਰਨਾ, ਉਸ ਪਰਮਾਤਮਾ ਨੂੰ ਸਿਮਰਨ ਕਰਨਾ, ਉਹਦਾ ਚੇਤੇ ਕਰਨਾ, ਯਾਦ ਕਰਨਾ। ਸਾਨੂੰ ਇਹ ਬਾਰ ਬਾਰ ਪਾਤਸ਼ਾਹ ਜੀ ਉਪਦੇਸ਼ ਕਰਦੇ ਨੇ ਕਿ ਪਿਆਰਿਆ ਉਸ ਮਾਲਕ ਨੂੰ ਚੇਤੇ ਕਰਿਆ। ਪਰ ਉਸ ਮਾਲਕ ਨੂੰ ਚੇਤੇ ਕਰਨ ਦੇ ਪਿੱਛੇ ਵੀ ਮੰਗ ਜਿਹੜੀ ਹੈ ਉਹ ਮਾਇਆ ਦੀ, ਪ੍ਰਭੂ ਦੀ ਨਹੀਂ। ਔਰ ਇਹ ਜਿਹੜੀਆਂ ਚੀਜ਼ਾਂ ਨੇ, ਜਿਹੜੇ ਪਦਾਰਥ ਨੇ, ਆਖਰੀ ਸਮੇਂ ਤੱਕ ਬੰਦਾ ਇਹਨਾਂ ਦੇ ਨਾਲ ਜੁੜਿਆ ਰਹਿੰਦਾ, ਇਹਨਾਂ ਨਾਲ ਟੁੱਟ ਨਹੀਂ ਸਕਦਾ। ਆਖਰੀ ਸਮੇਂ ਤੱਕ ਵੀ ਯਾਦ ਇਹ ਹੀ ਚੱਲਦੀ। ਔਰ ਇਸੇ ਕਰਕੇ ਹੀ ਮਨੁੱਖ ਫਿਰ ਬਾਰ ਬਾਰ ਦੇ ਜਨਮ ਮਰਨ ਦੇ ਗੇੜ ਵਿੱਚ ਪਈ ਜਾਂਦਾ, ਕਿਉਂਕਿ ਜੋ ਯਾਦਾਂ ਅੰਦਰ ਚੱਲਦੀਆਂ ਨੇ, ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾਏ, ਵਾਸ਼ਨਾਵਾਂ ਦੇ ਅਧੀਨ ਇਹ ਬੰਦਾ ਬਾਰ 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 ਜਨਮ ਮਰਨ ਦੇ ਗੇੜ ਵਿੱਚ ਪਿਆ ਰਹੇ। ਔਰ ਇਹਦੀਆਂ ਇਛਾਵਾਂ ਜਿਹੜੀਆਂ ਨੇ ਉਹ ਪੂਰੀਆਂ ਨਹੀਂ ਹੁੰਦੀਆਂ। ਇਛਾਵਾਂ ਦੇ ਅਧੀਨ ਮਨੁੱਖ ਜਿਉਂਦਾ। ਜੇ ਤੇ ਆਸ ਕਰ ਲਵੇ ਪਰਮਾਤਮਾ ਦੀ ਤੇ ਬਾਕੀ ਸਾਰੀਆਂ ਇਛਾਵਾਂ ਜਿਹੜੀਆਂ ਨੇ ਇਹ ਮਿਟ ਜਾਂਦੀਆਂ। ਆਸਾ ਕਰੀਏ ਰਾਮ ਕੀ ਅਵਰੈ ਆਸ ਨਿਰਾ। ਜੇ ਉਸ ਰਾਮ ਦੀ ਆਸ ਕੀਤੀ ਜਾਏ, ਪਰ ਇਹ ਇੱਛਾ ਕਰਦਾ ਪਦਾਰਥਾਂ ਦੀ। ਔਰ ਇੱਛਾ ਜਦੋਂ ਪਦਾਰਥਾਂ ਦੀ ਕਰਦਾ ਤੇ ਫਿਰ ਕਹਿੰਦੇ ਨੇ ਆਸਾ ਵਿੱਚ ਅਤ ਦੁੱਖ ਘਣਾ ਮਨ ਮੁਖ ਚਿੱਤ ਲਾਇਆ। ਇੱਕ ਆਸ ਪੂਰੀ ਹੁੰਦੀ ਏ ਤੇ ਦਸਾਂ ਨੂੰ ਜਨਮ ਦੇ ਜਾਂਦੀ ਏ, ਦਸ ਪੂਰੀਆਂ ਹੋ ਗਈਆਂ ਉਹ ਸੌ ਨੂੰ ਜਨਮ ਦੇ ਗਈਆਂ, ਸੌ ਆਸ ਕਿਤੇ ਪੂਰੀ ਹੋ ਜਾਏ ਤੇ ਹਜ਼ਾਰ ਨੂੰ ਜਨਮ ਦੇ ਜਾਂਦੀ ਏ, ਫਿਰ ਬੰਦੇ ਦੀ ਇੰਨੀ ਆਰਜ਼ਾ ਨਹੀਂ ਕਿ ਸਾਰੀਆਂ ਇਹਦੀਆਂ ਇਛਾਵਾਂ ਪੂਰੀਆਂ ਹੋ ਜਾਣ। ਇਸ ਕਰਕੇ ਮਨੁੱਖ ਦੁਖੀ ਹੁੰਦਾ। ਜਦੋਂ ਇਹਦੀ ਆਸ ਪੂਰੀ ਨਹੀਂ ਹੁੰਦੀ ਤੇ ਬੰਦਾ ਦੁਖੀ ਹੈ, ਆਸ ਪੂਰੀ ਹੋ ਜਾਏ ਤੇ ਪ੍ਰਸੰਨ ਹੋ ਜਾਂਦਾ। ਪਰ ਕਮਾਲ ਦੀ ਗੱਲ ਹੈ ਕਿ ਉਸ ਆਸ ਤੇ ਨਹੀਂ ਨਾ ਟਿਕਦਾ, ਉਸ ਤੋਂ ਅੱਗੇ ਫਿਰ ਦੁਬਾਰਾ ਅਗਲੀ ਆਸ, ਉਸ ਤੋਂ ਅੱਗੇ ਫਿਰ ਹੋਰ ਹੈ। ਇੱਕ ਇੱਛਾ ਨਹੀਂ, ਹਜ਼ਾਰਾਂ ਹੀ। ਸਾਰੀਆਂ ਇਛਾਵਾਂ ਪੂਰੀਆਂ ਹੁੰਦੀਆਂ ਨੇ ਜਦੋਂ ਉਸ ਪਰਮਾਤਮਾ ਦੇ ਨਾਲ ਸਾਂਝ ਬਣ ਜਾਏ। ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ, ਤੋ ਐਸਾ ਹਰ ਧਿਆਈਐ ਮੇਰੇ ਜੀੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾਂ। ਉਸ ਮਾਲਕ ਨੂੰ ਜੇ ਚੇਤੇ ਕਰ ਲਵੇ ਤੇ ਸਾਰੇ ਸੁਖ। ਪਰ ਉਹਦੀ ਤੇ ਮੰਗ ਹੈ ਹੀ ਕੋਈ ਨਹੀਂ। ਮੰਗ ਤੇ ਕੇਵਲ ਪਦਾਰਥਾਂ ਦੀ ਹੈ, ਮੰਗ ਤੇ ਕੇਵਲ ਪੈਸੇ ਦੀ ਹੈ। ਪੈਸਾ ਚਾਹੀਦਾ, ਪ੍ਰਭੂ ਨਹੀਂ ਚਾਹੀਦਾ। ਮਾਇਆ ਚਾਹੀਦੀ ਹੈ, ਮਾਲਕ ਨਹੀਂ ਚਾਹੀਦਾ। ਕੇਵਲ ਅਸੀਂ ਮਾਇਆ ਤੱਕ ਸੀਮਤ ਹੋ ਕੇ ਰਹਿ ਗਏ। ਗੁਰਦੁਆਰੇ ਆਉਣਾ, ਪੂਜਾ ਪਾਠ, ਇਹਦੇ ਪਿੱਛੇ ਵੀ ਇਹੀ ਮਨੋਰਥ। ਕੋਈ ਭਾਗਾਂ ਵਾਲਾ ਹੋਵੇਗਾ ਜਿਹੜਾ ਆ ਕੇ ਅਰਦਾਸ ਕਰਦਾ ਹੋਵੇ ਕਿ ਪਾਤਸ਼ਾਹ ਮੇਰੀ ਝੋਲੀ ਚ ਨਾਮ ਦੀ ਦਾਤ ਪਾ ਦੇ, ਮੈਨੂੰ ਤੂੰ ਆਪਣੇ ਚਰਨਾਂ ਨਾਲ ਜੋੜ ਲੈ। ਕੋਈ ਭਾਗਾਂ ਵਾਲਾ ਨਹੀਂ ਤੇ ਸੇਵਾ ਥੋੜੀ, ਮੰਗਣ ਬਹੁਤਾ। ਇਛਾਵਾਂ ਸਾਡੀਆਂ ਬੜੀਆਂ ਨੇ, ਲਿਸਟ ਸਾਡੀ ਬੜੀ ਲੰਬੀ ਹੁੰਦੀ। ਸਾਹਿਬ ਜੀ ਬਾਣੀ ਵਿੱਚ ਕਹਿੰਦੇ ਨੇ ਮਨੁੱਖ ਦੀ ਆਖਰੀ ਦਮ ਤੱਕ ਮੰਗ ਜਿਹੜੀ ਏ ਉਹ ਮਾਇਆ ਹੈ। ਦਾਸ ਦੇ ਵਿਦਿਆ ਦਾਤਾ ਪੰਥ ਰਤਨ ਗੁਰਮਤ ਵਿਦਿਆ ਮਾਰਧਨ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਜੀ ਕੋਈ ਇੱਕ ਬਚਨ ਸੁਣਾਇਆ ਕਰਦੇ ਸਨ, ਕਹਿੰਦੇ ਨੇ ਕਿ ਇੱਕ ਸ਼ਾਹੂਕਾਰ ਚਾਰ ਉਹਦੇ ਪੁੱਤਰ ਨੇ, ਕਾਰੋਬਾਰ ਚੰਗਾ, ਆਖਰੀ ਸਮਾਂ ਆ ਗਿਆ, ਆਖਰੀ ਸਵਾਸਾਂ ਤੇ ਹੈ, ਤੇ ਘਰ ਵਾਲੀ ਨੂੰ ਪੁੱਛਦਾ ਕਿ ਮੇਰਾ ਵੱਡਾ ਮੁੰਡਾ ਕਿੱਥੇ ਹੈ। ਉਹਨੇ ਕਿਹਾ ਜੀ ਤੁਸੀਂ ਰਾਮ ਦਾ ਨਾਮ ਲਓ, ਉਹ ਤੁਹਾਡੇ ਸਰਾਣੇ ਬੈਠਾ, ਤੁਸੀਂ ਵਾਹਿਗੁਰੂ ਵਾਹਿਗੁਰੂ ਕਰੋ। ਪਰ ਜਿਹੜੇ ਬੰਦੇ ਨੇ ਸਾਰੀ ਜ਼ਿੰਦਗੀ ਵਾਹਿਗੁਰੂ ਨਹੀਂ ਨਾ ਆਖਿਆ, ਆਖਰੀ ਸਮੇਂ ਵੀ ਉਹਦੇ ਮੂੰਹੋਂ ਵਾਹਿਗੁਰੂ ਨਹੀਂ ਜੇ ਨਿਕਲਦਾ, ਜਿੰਨਾ ਮਰਜ਼ੀ ਯਤਨ ਕਰ ਲਏ। ਜਿਹੜਾ ਜੀਵਨ ਭਰ ਜਿਹਨੇ ਵਾਹਿਗੁਰੂ ਨੂੰ ਨਹੀਂ ਜਪਿਆ। ਕਹਿਣ ਲੱਗੀ ਕਿ ਤੁਹਾਡਾ ਪੁੱਤਰ ਤੁਹਾਡੇ ਸਰਾਣੇ ਬੈਠਾ, ਤੁਸੀਂ ਵਾਹਿਗੁਰੂ ਦਾ ਨਾਮ ਲਓ। ਥੋੜੀ ਜਿਹੀ ਦੇਰ ਚੁੱਪ ਕੀਤਾ ਰਿਹਾ ਤੇ ਉਸ ਤੋਂ ਬਾਅਦ ਫਿਰ ਹਿੰਮਤ ਜਿਹੀ ਜੁਟਾ ਕੇ ਤੇ ਕਹਿੰਦਾ ਕਿ ਉਸ ਤੋਂ ਛੋਟਾ ਕਿੱਥੇ ਹੈ। ਉਹ ਕਹਿਣ ਲੱਗੀ ਕਿ ਉਹ ਤੁਹਾਡੇ ਸੱਜੇ ਪਾਸੇ ਬੈਠਾ, ਆਖਰੀ ਸਮੇਂ ਤੁਸੀਂ ਰੱਬ ਦਾ ਨਾਂ ਲਓ, ਵੀ ਸ਼ਾਇਦ ਹੋਣੀ ਆਖਰੀ ਸਮੇਂ ਸੁਰਤੀ ਜਿਹੜੀ ਉਧਰ ਜੁੜ ਜਾ। ਪਰ ਨਹੀਂ, ਵਾਹਿਗੁਰੂ ਮੂੰਹ ਨਹੀਂ ਨਿਕਲਿਆ। ਫਿਰ ਕੁਝ ਸਮਾਂ ਚੁੱਪ ਰਹਿ ਕੇ ਤੇ ਫਿਰ ਕਹਿੰਦਾ ਵੀ ਤੀਜਾ ਕਿੱਥੇ ਹੈ। ਉਹਨੇ ਕਿਹਾ ਤੀਜਾ ਤੁਹਾਡੇ ਖੱਬੇ ਪਾਸੇ ਬੈਠਾ, ਮੰਜੇ ਦੇ ਕੋਲ ਹੈ, ਤੁਸੀਂ ਇਹਨਾਂ ਦੀ ਚਿੰਤਾ ਛੱਡੋ, ਤੁਸੀਂ ਆਖਰੀ ਸਮੇਂ ਵਾਹਿਗੁਰੂ ਦਾ ਨਾਮ ਲਓ। ਕਾਫੀ ਸਮਾਂ ਚੁੱਪ ਰਿਹਾ, ਹੁਣ ਸਵਾਸ ਵੀ ਟੁੱਟਦੇ ਜਾ ਰਹੇ ਤੇ ਬੜਾ ਔਖਾ ਹੋ ਕੇ ਤੇ ਕਹਿੰਦਾ ਵੀ ਚੌਥਾ ਛੋਟੂ ਕਿੱਥੇ। ਉਹਨੇ ਕਿਹਾ ਤੁਹਾਡੇ ਪੈਰਾਂ ਵਾਲੇ ਪਾਸੇ ਬੈਠਾ ਤੇ ਮੱਥੇ ਤੇ ਹੱਥ ਮਾਰ ਕੇ ਕਹਿੰਦਾ ਚਾਰੇ ਇੱਥੇ ਹੀ ਬਹਿ ਗਏ ਨੇ, ਅੱਜ ਦੁਕਾਨ ਤੇ ਕੋਈ ਵੀ ਨਹੀਂ ਗਿਆ, ਆਖਰੀ ਸਮੇਂ। ਲੇਕਿਨ ਫੇਰ ਵੀ ਤ੍ਰਿਸ਼ਨਾ ਜਿਹੜੀ ਹੈ ਨਾ ਉਹ ਨਹੀਂ ਮਿਟੀ, ਅਜੇ ਵੀ ਸੁਰਤੀ ਜਿਹੜੀ ਏ ਉਹ ਧੰਦੇ ਦੇ ਵਿੱਚ ਫਸੀ ਹੋਈ ਏ, ਧਰਮ ਵਾਲੇ ਪਾਸੇ ਨਹੀਂ ਤੁਰਿਆ, ਉਹ ਧੰਦੇ ਵਿੱਚ ਹੀ ਲਈ ਆਖਰੀ ਸਮੇਂ ਤੱਕ। ਭਗਤ ਤਰਲੋਚਨ ਜੀ ਦਾ ਇੱਕ ਬੜਾ ਪਿਆਰਾ ਸ਼ਬਦ ਆਉਂਦਾ, ਕਹਿੰਦੇ ਨੇ ਅੰਤਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮੈਂ ਜੋ ਮਰੈ। ਕਿਹੜਾ ਜਿਹੜਾ ਇਹੋ ਜਿਹੀ ਚਿੰਤਾ ਕਰਦਿਆਂ ਇਹੋ ਜਿਹੀ ਯਾਦਾਂ ਦੇ ਵਿੱਚ ਹੀ ਆਪਣੇ ਸਵਾਸ ਦਿੰਦਾ, ਕਹਿੰਦੇ ਨੇ ਉਹ ਮਨੁੱਖ ਜਿਹੜਾ ਨਾ ਜਿਹੜਾ ਮਰਦੇ ਸਮੇਂ ਵੀ ਮਾਇਆ ਨੂੰ ਹੀ ਚੇਤੇ ਕਰਦਾ ਰਿਹਾ, ਪੈਸੇ ਨੂੰ ਹੀ ਚੇਤੇ ਕਰਦਾ ਮਰ ਗਿਆ। ਕਹਿੰਦੇ ਨੇ ਅੰਤਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮੈਂ ਜ ਮਰੈ ਸਰਪ ਜੋਨ ਵਲ ਵਲ ਉਤਰੈ। ਕਹਿੰਦੇ ਨੇ ਉਹਨੂੰ ਫਿਰ ਅਗਲਾ ਜਨਮ ਜਿਹੜੇ ਨਾ ਉਹ ਸੱਪ ਦਾ ਮਿਲਦਾ, ਸੱਪ ਦਾ ਜਨਮ ਮਿਲਦਾ। ਔਰ ਫਿਰ ਕਹਿੰਦੇ ਨੇ ਅਰੀ ਬਾਈ ਗੋਬਿੰਦ ਨਾਮ ਮਤ ਵਿਸਰੈ। ਪਿਆਰਿਓ ਉਸ ਪਰਮਾਤਮਾ ਦਾ ਨਾਮ ਨਾ ਕਿਤੇ ਭੁਲਾ ਦਿਓ, ਉਹਨੂੰ ਚੇਤੇ ਕਰੋ ਉਸ ਮਾਲਕ ਨੂੰ। ਇੱਥੇ ਹੀ ਬਸ ਨਹੀਂ, ਫਿਰ ਕਹਿੰਦੇ ਨੇ ਅੰਤਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਵੇਸਵਾ ਜੋਨ ਵਲ ਵਲ ਉਤਰੈ। ਕਹਿੰਦੇ ਨੇ ਆਖਰੀ ਸਮੇਂ ਵੀ ਜਿਹਦੀ ਸੁਰਤੀ ਬਿਰਤੀ ਜਿਹੜੀ ਏ ਉਹ ਪਰਮਾਤਮਾ ਵਾਲੇ ਪਾਸੇ ਨਹੀਂ ਲੱਗੀ, ਉਹ ਵਾਸ਼ਨਾ ਵਿੱਚ ਗ੍ਰਸਿਆ ਹੋਇਆ ਹੀ ਉਹਦਾ ਧਿਆਨ ਅਜੇ ਵੀ ਇਸਤਰੀ ਵੱਲ ਹੈ। ਕਹਿੰਦੇ ਨੇ ਐਸਾ ਮਨੁੱਖ ਜਿਹੜਾ ਨਾ ਭਗਤ ਜੀ ਕਹਿੰਦੇ ਨੇ ਇਹਦਾ ਫਿਰ ਅਗਲਾ ਜਨਮ ਜਿਹੜਾ ਨਾ ਉਹ ਵੇਸਵਾ ਦਾ ਹੁੰਦਾ, ਅਗਲਾ ਜਨਮ ਇਹਦਾ ਵੇਸਵਾ ਦਾ ਹੁੰਦਾ। ਅਗਲਾ ਬਚਨ ਫਿਰ ਕਰਦੇ ਨੇ ਅੰਤਕਾਲ ਜੋ ਲੜਕੈ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਤੂੰ ਕਰ ਜੋਨ ਵਲ ਵਲ ਉਤਰੈ। ਕਹਿੰਦੇ ਨੇ ਜਿਹੜਾ ਬੱਚਿਆਂ ਨੂੰ ਚੇਤੇ ਕਰਦਾ ਰਹਿੰਦਾ ਆਖਰੀ ਸਮੇਂ ਵੀ, उस परमात्मा वाले पासे ध्यान जोड़िया ही नहीं, क्योंकि जे सारी उम्र नहीं जोड़िया ते हुण उहदा ध्यान उधर किवें जा सकदा। जिन्हें सारी उम्र वाहिगुरु नहीं आख्या आखरी समय नहीं आख्या जाण। तू कहिंदे ने कि जेड़ा बंदा आखरी समय उहदी इच्छा जिहड़ी है उह बनी हुई है बच्चियां दी, ऐसा मनुख जेड़ा है ये फिर सूर दी जून उन्हों प्राप्त हुंदी है। सूकर जोन वल वल उतर है। ते कई ऐसे ने कि उन्हां दा ध्यान जेड़ा है ना वह घर दे विच ही जुड़िया रहिंदा, तुरती बिरती घर विच रहिंदी। भगत जी कह आखदे ने, भगत त्रिलोचन जी कहन लगे, अंतकाल जो मंदर सिमरे, मंदर कहिंदे ने घर नूं, ऐसी चिंता में जे मरे, प्रेत जोन वल वल उतरे। कहिंदे ने उहदा फिर अगला जिहड़ा है ना उहनूं जामा उह प्रेत दा मिलदा है, प्रेत जोन वल वल उतरे। ਉਹ ਪ੍ਰੇਤ ਬਣ ਕੇ ਫਿਰ ਲੋਕਾਂ ਦੇ ਘਰਾਂ ਵਿੱਚ ਹੀ ਤੁਰਿਆ ਫਿਰਦਾ। ਪਦਤ ਤਲੋਚਨ ਤੇ ਨਰ ਮੁਕਤਾ, ਪੀਤੰਬਰ ਵਾ ਕੇ ਹਿਰਦੇ ਵਸੈ। ਕਿਹਦੇ? ਅੰਤਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ। ਕਹਿੰਦੇ ਨੇ ਜਿਹੜਾ ਆਖਰੀ ਸਮੇਂ ਨਾਰਾਇਣ ਨੂੰ ਚੇਤੇ ਕਰਦਾ, ਉਸ ਪਰਮਾਤਮਾ ਨੂੰ ਚੇਤੇ ਕਰਦਾ ਹੈ, ਕਹਿੰਦੇ ਨੇ ਉਹ ਪਰਮਾਤਮਾ ਉਹਦੇ ਅੰਦਰ ਵਸ ਜਾਂਦਾ ਹੈ, ਉਹ ਮੁਕਤ ਹੋ ਜਾਂਦਾ ਹੈ। ਤੋ ਜਿਸ ਦੀ ਸੁਰਤੀ ਬਿਰਤੀ ਕੇਵਲ ਪਦਾਰਥਾਂ ਵਾਲੇ ਪਾਸੇ ਜੁੜੀ ਰਹੀ ਹੈ, ਜਿਹਦੀ ਮੰਗ ਕੇਵਲ ਪਦਾਰਥਾਂ ਦੀ ਹੈ, ਉਹ ਆਖਰੀ ਸਮੇਂ ਵੀ ਪ੍ਰਭੂ ਨੂੰ ਯਾਦ ਨਹੀਂ ਕਰਦਾ। ਡਾਕਟਰ ਸਰ ਮੁਹੰਮਦ ਇਕਬਾਲ ਉਸਨੇ ਐਸੇ ਜਿਹੜੇ ਲੋਕ ਨੇ ਉਹਨਾਂ ਨੂੰ ਕਿਹਾ ਕਿ ਇਹ ਬੰਦਾ ਹਵਸਗੀਰ ਹੈ। ਹਵਸ ਕੀ? ਮਾਇਆ ਦੀ ਹਵਸ। ਔਰ ਉਹ ਕਹਿੰਦੇ ਨੇ ਕਿ ਖੁਦਾਇਆ, ਹਵਸ ਕੇ ਬੰਦੇ ਵਫਾ ਕੋ ਵੇਚ ਦੇਤੇ ਹੈ। ਜਿਹੜਾ ਹਵਸਗੀਰ ਬੰਦਾ ਨਾ ਜੀ, ਉਹ ਮਾਇਆ ਦੀ ਖਾਤਰ ਹਰ ਚੀਜ਼ ਦਾ ਸੌਦਾ ਕਰ ਜਾਏ। ਹਵਸਗੀਰ ਬੰਦਾ ਉਹ ਮਾਇਆ ਦੀ ਖਾਤਰ ਅਣਖ ਦਾ ਸੌਦਾ ਕਰ ਜਾਂਦਾ, ਗੈਰਤ ਦਾ ਸੌਦਾ ਕਰ ਜਾਂਦਾ, ਦੇਸ਼ ਦਾ ਸੌਦਾ ਕਰ ਜਾਂਦਾ, ਧਰਮ ਦਾ ਸੌਦਾ ਕਰ ਜਾਂਦਾ, ਗੁਰੂ ਦਾ ਸੌਦਾ ਵੀ ਕਰ ਜਾਂਦਾ, ਵਾਹਿਗੁਰੂ ਦਾ ਸੌਦਾ ਵੀ ਕਰ ਜਾਂਦਾ। ਪੈਸਾ ਚਾਹੀਦਾ, ਪੈਸੇ ਦੀ ਖਾਤਰ ਸਭ ਕੁਝ ਦਾਅ ਤੇ ਲਾ ਦੇ ਹਵਸਗੀਰ ਬੰਦਾ। ਉਹ ਕਹਿੰਦੇ ਨੇ ਕਿ ਖੁਦਾਇਆ, ਹਵਸ ਕੇ ਬੰਦੇ ਵਫਾ ਕੋ ਵੇਚ ਦੇਤੇ ਹੈ। ਖੁਦਾ ਕੇ ਘਰ ਕੀ ਕਿਆ ਕਹੀਏ, ਖੁਦਾ ਕੋ ਵੇਚ ਦੇਤੇ। ਉਹ ਤੇ ਰੱਬ ਨੂੰ ਵੀ ਵੇਚ ਦਿੰਦੇ ਨੇ, ਰੱਬ ਦਾ ਵੀ ਸੌਦਾ ਕਰ ਜਾਂਦੇ ਨੇ। ਤੋ ਗੁਰੂ ਸਵਾਰਿਓ, ਮਨੁੱਖ ਦੇ ਪ੍ਰਾਣਾਂ ਵਿੱਚ ਪਿਆਸ ਕੇਵਲ ਪੈਸੇ ਦੀ ਹੈ, ਕੇਵਲ ਮਾਇਆ ਦੀ ਪਿਆਸ ਹੈ, ਪ੍ਰਭੂ ਦੀ ਪਿਆਸ ਨਹੀਂ ਹੈ, ਉਹਦੀ ਮੰਗ ਨਹੀਂ ਹੈ। ਇਸ ਕਰਕੇ ਪ੍ਰਭੂ ਦੇ ਨਾਲੋਂ ਮਨੁੱਖ ਜਿਹੜਾ ਇਹ ਟੁੱਟਿਆ ਹੋਇਆ, ਇਸ ਨੂੰ ਇਸ ਗੱਲ ਦਾ ਅਹਿਸਾਸ ਵੀ ਨਹੀਂ ਹੈ, ਅਹਿਸਾਸ ਵੀ ਨਹੀਂ ਹੈ ਕਿ ਮੈਂ ਉਸ ਮਾਲਕ ਨਾਲੋਂ ਦੂਰ ਹਾਂ, ਮੈਂ ਉਹਦੇ ਨਾਲੋਂ ਟੁੱਟ ਚੁੱਕਾ। ਇਸ ਕਰਕੇ ਮੇਰੇ ਸਾਹਿਬ ਜੀ ਬਖਸ਼ਿਸ਼ ਪੈ ਕਰਦੇ ਨੇ, ਕਹਿੰਦੇ ਨੇ ਕਿ ਹੇ ਭਾਈ, ਗੋਬਿੰਦ ਠਾਕੁਰ ਮਿਲਣ ਦੁਰਾਈ। ਉਸ ਪਰਮਾਤਮਾ ਨੂੰ ਮਿਲਣਾ ਬੜਾ ਔਖਾ ਹੈ। ਕਿਉਂ? ਕਿਉਂਕਿ ਮਨੁੱਖੀ ਮਨ ਜਿਹੜਾ ਇਹ ਡਰਾਈਵਰ ਹੈ ਸਾਡੇ ਜੀਵਨ ਦੀ ਗੱਡੀ ਦਾ, ਤੇ ਮਨ ਚੰਚਲ ਹੈ। ਮਨ ਜਿਹੜਾ ਨਾ, ਇਹਦੇ ਪਿੱਛੇ ਬੁੱਧ ਲੱਗ ਤੁਰੀ, ਬੁੱਧ ਵੀ ਇਹਦੇ ਪਿੱਛੇ ਲੱਗ ਤੁਰੀ ਮਨ ਪਿੱਛੇ। ਚਾਹੀਦਾ ਤੇ ਇਹ ਸੀ ਕਿ ਬੁੱਧ ਦੇ ਪਿੱਛੇ ਜੇ ਮਨ ਲੱਗਦਾ, ਆਪਾਂ ਪੜ੍ਹਦੇ ਹਾਂ ਨਾ ਕਿ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਉੱਚੀ ਹੋਵੇ, ਮਨ ਨੀਵਾਂ ਹੋਵੇ, ਮਤ ਦੇ ਪਿੱਛੇ ਮਨ ਤੁਰੇ ਤੇ ਖੇਡ ਬਣ ਜਾਂਦੀ ਹੈ। ਪਰ ਹੋ ਗਿਆ ਉਲਟਾ, ਮਨ ਉੱਚਾ ਹੋ ਗਿਆ ਤੇ ਮਤ ਨੀਵੀਂ ਹੋ ਗਈ। ਮਤ ਜਿਹੜੀ ਏ ਇਹ ਮਨ ਦੇ ਪਿੱਛੇ ਲੱਗ ਤੁਰੀ। ਤੇ ਮੇਰੇ ਸਾਹਿਬ ਜੀ ਕਹਿੰਦੇ ਨੇ ਕਿ ਮਨ ਕਾ ਕਿਹਾ ਮਨਸਾ ਕਰੇ। ਮਨਸਾ ਕਹਿੰਦੇ ਨੇ ਬੁੱਧੀ ਨੂੰ। ਜਿਹੜੇ ਬੁੱਧੀਮਾਨ ਲੋਕ ਸਨ, ਜਿਹੜੇ ਟੀਚਰ ਸਨ, ਪੜ੍ਹਾਉਣ ਵਾਲੇ, ਪਹਿਲਾਂ ਉਹਨਾਂ ਨੂੰ ਮੁਨਸ਼ੀ ਆਖਿਆ ਜਾਂਦਾ ਸੀ। ਮੁਨਸ਼ੀ ਬੁੱਧੀਮਾਨ। ਔਰ ਕਹਿੰਦੇ ਨੇ ਮਨ ਕਾ ਕਿਹਾ ਮਨਸਾ ਕਰੇ, ਇਹ ਮਨ ਪੁੰਨ ਪਾਪ ਉਚਰੇ। ਇਹ ਫਿਰ ਜਿਹੜਾ ਮਨ ਏ ਨਾ, ਇਹ ਪਾਪ ਨੂੰ ਵੀ ਪੁੰਨ ਹੀ ਦੱਸਦਾ, ਕਿਉਂਕਿ ਸ਼ਾਤਰ ਏ ਨਾ। ਇਹ ਪਾਪ ਨੂੰ ਵੀ, ਗਲਤ ਕੰਮ ਨੂੰ ਵੀ ਠੀਕ ਹੀ ਦੱਸਦਾ, ਇਹ ਪਾਪ ਨੂੰ ਵੀ ਪੁੰਨ ਹੀ ਦੱਸੇਗਾ ਕਿ ਠੀਕ ਕੀਤਾ, ਇਹ ਵੀ ਪੁੰਨ ਹੀ। ਕਬੀਰ ਸਾਹਿਬ ਜੀ ਕਹਿੰਦੇ ਨੇ ਕਹੋ ਕਬੀਰ ਪ੍ਰਗਟ ਭਈ ਖੇਡ, ਲੇਲੇ ਕੋ ਚੂੰਘੇ ਨਿਤ ਭੇਡ। ਗੱਲ ਉਲਟੀ ਹੋ ਗਈ। ਇਸੇ ਤਰ੍ਹਾਂ ਹੀ ਬੁੱਧ ਜਿਹੜੀ ਏ ਇਹ ਮਨ ਦੇ ਪਿੱਛੇ ਤੁਰੀ ਫਿਰਦੀ, ਔਰ ਮਨ ਜਿਹੜਾ ਇਹ ਮਾਲਕ ਵਾਲੇ ਪਾਸੇ ਨਹੀਂ ਤੁਰਦਾ। ਮਨ ਤੇ ਦਸਾਂ ਦਿਸ਼ਾਵਾਂ ਵਿੱਚ ਦੌੜਦਾ, ਭਟਕਦਾ ਫਿਰਦਾ। ਔਰ ਜਿਸ ਦਿਨ ਮਨ ਕਾਬੂ ਵਿੱਚ ਆ ਗਿਆ, ਮਨ ਕਾਬੂ ਵਿੱਚ ਕਦੋਂ ਆਉਂਦਾ, ਜਦੋਂ ਉਸ ਮਾਲਕ ਦੀ ਕਿਰਪਾ ਹੁੰਦੀ ਹੈ। ਉਹਦੀ ਕਿਰਪਾ ਤੋਂ ਬਗੈਰ ਇਹ ਕਾਬੂ ਵਿੱਚ ਨਹੀਂ ਆਉਂਦਾ। ਮਨ ਵਸ ਆਵੇ ਨਾਨਕਾ ਜਾਂ ਪੂਰਨ ਕਿਰਪਾ। ਜਦੋਂ ਉਸ ਮਾਲਕ ਦੀ ਪੂਰੀ ਕਿਰਪਾ ਬਖਸ਼ਿਸ਼ ਹੁੰਦੀ ਹੈ, ਫਿਰ ਇਹ ਮਨ ਜਿਹੜਾ ਨਾ ਇਹ ਵਸ ਵਿੱਚ ਆਉਂਦਾ, ਨਹੀਂ ਤੇ ਮਨ ਤੇ ਦੌੜਦਾ। ਔਰ ਜਦੋਂ ਮਨ ਦੌੜਦਾ ਤੇ ਉਹਦੇ ਪਿੱਛੇ ਫਿਰ ਮਨੁੱਖ ਵੀ ਦੌੜਦਾ, ਮਨ ਭਟਕਦਾ ਫਿਰਦਾ। ਇਸ ਕਰਕੇ ਮਨੁੱਖ ਨੂੰ ਵੀ ਟਿਕਾਈ ਨਹੀਂ ਹੈ, ਮਨੁੱਖ ਵੀ ਦੌੜਦਾ। ਜਿਸ ਦਿਨ ਮਨ ਟਿਕਾਓ ਵਿੱਚ ਆ ਗਿਆ, ਉਸ ਦਿਨ ਗੁਰੂ ਸਵਾਰਿਓ ਬੰਦੇ ਦੀ ਭਟਕਣਾ ਜਿਹੜੀ ਹੈ ਨਾ ਇਹ ਮੁੱਕ ਜਾਏਗੀ, ਔਰ ਉਸ ਦਿਨ ਪਰਮਾਤਮਾ ਨਾਲ ਵੀ ਸਾਂਝ ਪੈ ਜਾਏਗੀ। ਕਬੀਰ ਸਾਹਿਬ ਜੀ ਕਹਿੰਦੇ ਨੇ ਨਾ ਕਹੋ ਕਬੀਰ ਮਨ ਮਾਨਿਆ, ਮਨ ਮਾਨਿਆ ਤੋ ਹਰ ਜਾਣਿਆ। ਜਿੰਨਾ ਚਿਰ ਮਨ ਨਹੀਂ ਨਾ ਮੰਨਦਾ, ਉਨਾ ਚਿਰ ਭਾਵੇਂ ਪਰਮਾਤਮਾ ਕੋਲ ਵੀ ਹੋਵੇ, ਖੇਡ ਨਹੀਂ ਬਣੇ। ਜਿਸ ਦਿਨ ਮਨ ਮੰਨ ਗਿਆ ਤੋ ਕਬੀਰ ਮਨ ਮਾਨਿਆ, ਮਨ ਮਾਨਿਆ ਤੋ ਹਰ ਜਾਣ। ਔਰ ਇਸ ਮਨ ਦੇ ਅੰਦਰ ਮਨੁੱਖ ਨੇ ਕਦੇ ਝਾਤੀ ਨਹੀਂ ਮਾਰੀ, ਮਨੁੱਖ ਬਾਹਰ ਦੌੜਦਾ, ਇਸ ਨੇ ਕਦੇ ਮਨ ਵਾਲੇ ਪਾਸੇ ਨਹੀਂ ਝਾਤੀ ਮਾਰੀ। ਸਾਹਿਬ ਜੀ ਕਹਿੰਦੇ ਨੇ ਕਿ ਇਸ ਮਨ ਕੋ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨਉ ਨਿਧ ਪਾਈ। ਇਹਦੇ ਵਿੱਚੋਂ ਹੀ ਨਾਮ ਦੀ ਪ੍ਰਾਪਤੀ ਵੀ ਹੋਵੇਗੀ। ਪਰ ਜਿਸ ਦਿਨ ਅੰਤਰਮੁਖੀ ਹੋ ਕੇ ਝਾਤੀ ਮਾਰੀ, ਤਾਂ ਗੁਰੂ ਸਵਾਰਿਓ ਸਾਹਿਬ ਜੀ ਬਖਸ਼ਿਸ਼ ਪੈ ਕਰਦੇ ਨੇ, ਕਹਿੰਦੇ ਨੇ ਕਿ ਗੋਬਿੰਦ ਠਾਕੁਰ ਮਿਲਣ ਦੁਰ ਆਈ। ਪਰਮਾਤਮਾ ਨੂੰ ਮਿਲਣਾ ਜਿਹੜਾ ਉਹ ਬੜਾ ਔਖਾ। ਦੇਖੋ ਆਪਾਂ ਬਾਣੀ ਪੜ੍ਹਨ ਲੱਗਨੇ ਆ ਨਾ, ਤੇ ਤੁਸੀਂ ਹੋਰ ਕੋਈ ਕੰਮ ਕਰਦੇ ਹੋ, ਕੋਈ ਕਿਤਾਬ ਪੜ੍ਹਦੇ ਹੋ, ਕੋਈ ਪੁਸਤਕ ਪੜ੍ਹਦੇ ਹੋ, ਕੋਈ ਅਖਬਾਰ ਪੜ੍ਹਦੇ ਹੋ, ਤੁਹਾਡਾ ਧਿਆਨ ਵਿੱਚ ਹੁੰਦਾ। ਪਰ ਜਦੋਂ ਆਪਾਂ ਬਾਣੀ ਪੜ੍ਹਨ ਲੱਗੀਏ ਤੇ ਮਨ ਏਡਾ ਸ਼ਾਤਰ ਵਿੱਚੋਂ ਨਿਕਲ ਕੇ ਉਸੇ ਵੇਲੇ ਦੌੜ ਜਾਂਦਾ, ਮਨ ਉਸੇ ਵੇਲੇ ਵਿੱਚੋਂ ਨਿਕਲ ਜਾਂਦਾ, ਫਿਰ ਤੁਹਾਨੂੰ ਉਹ ਕੰਮ ਯਾਦ ਆਉਣ ਲੱਗ ਪੈਂਦੇ ਨੇ ਜਿਹੜੇ ਕਦੀ ਯਾਦ ਨਹੀਂ ਆਏ। ਉਹ ਗੱਲਾਂ ਯਾਦ ਆਉਣਗੀਆਂ, ਦਿਮਾਗ ਚ ਆਉਣਗੀਆਂ ਜਿਹੜੀਆਂ ਕਦੇ ਨਹੀਂ ਆਈ। ਐਸੇ ਮਾੜੇ ਫੁਰਨੇ ਜਿਹੜੇ ਨੇ ਉਹ ਮਨ ਵਿੱਚ ਆਉਣ ਲੱਗ ਪੈਂਦੇ ਨੇ। ਔਰ ਜਿਸ ਦਿਨ ਇਹ ਫੁਰਨੇ ਜਿਹੜੇ ਨੇ ਇਹ ਕੰਟਰੋਲ ਵਿੱਚ ਆ ਗਏ, ਕਹਿੰਦੇ ਨੇ ਹੈ ਹਜ਼ੂਰ ਕਤ ਦੂਰ ਬਤਾਓ। ਕਹਿੰਦੇ ਨੇ ਪਰਮਾਤਮਾ ਜਿਹੜਾ ਨਾ ਦੂਰ ਨਹੀਂ ਹੈ, ਨਾਲ ਹੀ ਹੈ ਤੁਹਾਡੇ। ਹੈ ਹਜ਼ੂਰ ਕਤ ਦੂਰ ਬਤਾਓ, ਤੁੰਦਰ ਬੰਦ ਹੋ ਤੁੰਦਰ ਪਾਓ।
ਇਹ ਜਿਹੜੇ ਦੁੰਦਰ ਨੇ ਅੰਦਰ ਦੇ ਫੁਰਨੇ ਜਿਹੜੇ ਨੇ ਇਹਨਾਂ ਨੂੰ ਕੰਟਰੋਲ ਕਰ ਲਓ ਤੇ ਉਹ ਸੁੰਦਰ ਜਿਹੜੇ ਉਹਦੀ ਪ੍ਰਾਪਤੀ ਹੋ ਜਾਏਗੀ। ਪਰ ਇਹ ਮਨੁੱਖ ਨੂੰ ਉਸ ਪਾਸੇ ਨਹੀਂ ਤੁਰਨ ਦਿੰਦਾ। ਜੇ ਕੋਈ ਤੁਰਨ ਵੀ ਲੱਗਦਾ ਹੈ ਤੇ ਉਹਨੂੰ ਬਾਰ ਬਾਰ ਰੋਕ ਕੇ ਦੂਜੇ ਪਾਸੇ ਨੂੰ ਮਨ ਜਿਹੜਾ ਉਹ ਪ੍ਰੇਰਿਤ ਕਰਦਾ। ਤੋ ਪਾਤਸ਼ਾਹ ਜੀ ਕਹਿੰਦੇ ਨੇ ਨਹੀਂ, ਉਸ ਮਾਲਕ ਨੂੰ ਮਿਲਣਾ ਪਰ ਹੈ ਦੂਰ ਹੈ, ਗੋਬਿੰਦ ਠਾਕੁਰ ਮਿਲਣ ਦੁਰਾਈ, ਪਰਮਤ ਰੂਪ ਉਸ ਦਾ ਜਿਹੜਾ ਰੂਪ ਹੈ ਉਹਦਾ ਕੋਈ ਮਿੱਤ ਨਹੀਂ ਹੈ। ਆਪਾਂ ਪੜ੍ਹਦੇ ਹਾਂ ਕਿ ਚੱਕਰ ਚਿਹਣ ਅਰ ਵਰਣ ਜਾਤ ਅਰ ਪਾਤ ਨਹੀਂ ਜੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹਿ, ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ, ਕੋਟ ਇੰਦਰ ਇੰਦਰਾਨ ਸ਼ਾਹ ਸ਼ਾਹਾਨ ਗਣਿਜੈ। ਉਸ ਪਰਮਾਤਮਾ ਦਾ ਕੋਈ ਚੱਕਰ ਚੇਣ ਨਹੀਂ, ਉਹਦਾ ਕੋਈ ਰੂਪ ਨਹੀਂ। ਪਰ ਕਮਾਲ ਦੀ ਗੱਲ ਹੈ ਕਿ ਉਹ ਪਰਮਾਤਮਾ ਜਿਹਦਾ ਆਪਣਾ ਕੋਈ ਰੂਪ ਨਹੀਂ, ਆ ਜਿੰਨੇ ਰੂਪ ਨੇ ਇਹ ਸਾਰੇ ਉਹਦੇ ਤੋਂ ਹੀ ਆਏ, ਉਹਦੇ ਤੋਂ ਆਏ ਨੇ ਜਿਹਦਾ ਆਪਣਾ ਕੋਈ ਰੂਪ ਨਹੀਂ। ਇੰਨੀ ਬਨਸਪਤੀ ਏ, ਇੰਨੇ ਫੁੱਲ ਨੇ, ਔਰ ਹਰੇਕ ਫੁੱਲ ਜਿਹੜਾ ਨਾ ਉਹ ਨਵਾਂ ਰੂਪ ਨਵਾਂ ਆਕਾਰ ਲੈ ਕੇ ਪੈਦਾ ਹੁੰਦਾ। ਔਰ ਕਮਾਲ ਦੀ ਗੱਲ ਇਹ ਹੈ ਕਿ ਇਹ ਸਾਰੇ ਰੂਪ ਉਹਦੇ ਤੋਂ ਆਉਂਦੇ ਨੇ ਜਿਹਦਾ ਆਪਣਾ ਕੋਈ ਰੂਪ ਨਹੀਂ, ਸਾਰੇ ਰੂਪ ਉਹਦੇ ਤੋਂ। ਔਰ ਪਰਮਾਤਮਾ ਜਿਹੜਾ ਨਾ ਉਹ ਪੁਨਰੁਕਤੀ ਨਹੀਂ ਕਰਦਾ, ਉਹ ਰਿਪੀਟ ਨਹੀਂ ਕਰਦਾ, ਉਹ ਹਰ ਚੀਜ਼ ਜਿਹੜੀ ਹੈ ਜਦੋਂ ਵੀ ਆਉਂਦੀ ਹੈ ਨਵੀਂ ਆਉਂਦੀ। ਕਿਉਂ? ਕਿਉਂਕਿ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਤਾ, ਉਹ ਪਰਮਾਤਮਾ ਆਪ ਨਿਤ ਨਵਾਂ। ਕਮਾਲ ਦੀ ਗੱਲ ਹੈ ਕਿ ਦੇਖੋ ਤੁਸੀਂ ਕੋਈ ਕਵਿਤਾ ਸੁਣਦੇ ਹੋ, ਤੁਸੀਂ ਕੋਈ ਗੀਤ ਸੁਣਦੇ ਹੋ, ਆਪਾਂ ਦੋ ਚਾਰ ਵਾਰੀ ਜਦੋਂ ਸੁਣ ਲਈਏ ਨਾ ਤੇ ਫਿਰ ਉਹ ਆਨੰਦ ਜਿਹੜਾ ਉਹ ਨਹੀਂ ਆਉਂਦਾ ਜਿਹੜਾ ਪਹਿਲੀ ਵਾਰੀ ਆਇਆ। ਹੌਲੀ 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 ਪੰਜ ਸੱਤ ਵਾਰੀ ਸੁਣੋਗੇ ਤੇ ਮੁੜ ਕੇ ਬੰਦਾ ਕਹਿੰਦਾ ਛੱਡੋ ਪਰਾਂ, ਬੜੀ ਵਾਰੀ ਸੁਣ ਲਿਆ, ਛੱਡੋ ਪਰਾਂ। ਲੇਕਿਨ ਬਾਣੀ ਨੂੰ ਜਿੰਨਾ ਤੁਸੀਂ ਪੜ੍ਹੋਗੇ, ਜਿੰਨੀ ਰੋਜ਼ ਪੜ੍ਹੋਗੇ, ਤੁਹਾਨੂੰ ਨਵਾਂ ਰਸ ਉਹਦੇ ਵਿੱਚੋਂ ਆਵੇਗਾ, ਨਵਾਂ ਆਨੰਦ ਉਹਦੇ ਵਿੱਚੋਂ ਤੁਹਾਨੂੰ ਰੋਜ਼ ਆਵੇਗਾ। ਕਿਉਂ? ਕਿਉਂਕਿ ਸਾਹਿਬ ਮੇਰਾ ਨੀਤ ਨਵਾਂ, ਉਹ ਪਰਮਾਤਮਾ ਨਿਤ ਨਵਾਂ ਹੈ। ਇੰਨੇ ਇੱਕ ਦਰਖਤ ਨੂੰ ਫਲ ਲੱਗੇ ਨੇ ਨਾ, ਔਰ ਹਰੇਕ ਫਲ ਜਿਹੜਾ ਉਹ ਵੱਖਰਾ ਹੋਵੇ, ਇੱਕੋ ਜਿਹਾ ਨਹੀਂ ਹੋਏਗਾ। ਰੰਗ ਵਿੱਚ ਆਕਾਰ ਵਿੱਚ ਕੋਈ ਨਾ ਕੋਈ ਉਹਦੇ ਵਿੱਚ ਡਿਫਰੈਂਟ ਹੋਵੇਗਾ, ਇੱਕੋ ਜਿਹਾ ਨਹੀਂ। ਇੰਨੇ ਮਨੁੱਖ ਰੋਜ਼ ਜਨਮ ਲੈ ਰਹੇ ਨੇ ਲੇਕਿਨ ਇੱਕ ਦਾ ਚਿਹਰਾ ਦੂਜੇ ਨਾਲ ਨਹੀਂ ਮਿਲਦਾ, ਅੰਤਰ ਹੋਵੇਗਾ। ਔਰ ਇਹ ਵੀ ਕਮਾਲ ਦੀ ਗੱਲ ਹੈ ਕਿ ਇੱਕ ਦੇ ਫਿੰਗਰ ਪ੍ਰਿੰਟ ਦੂਜੇ ਨਾਲ ਨਹੀਂ ਮਿਲਣਗੇ, ਇੱਕ ਦੇ ਫਿੰਗਰ ਪ੍ਰਿੰਟ ਦੂਜੇ ਨਾਲ ਨਹੀਂ ਮਿਲਦੇ, ਕਿਉਂਕਿ ਪਰਮਾਤਮਾ ਪੁਨਰੁਕਤੀ ਨਹੀਂ ਕਰਦਾ, ਉਹ ਰਿਪੀਟ ਨਹੀਂ ਕਰਦਾ, ਬਸ ਉਹ ਹਰ ਵੇਲੇ ਨਵਾਂ ਹੈ। ਔਰ ਉਹਦੀ ਕਿਰਤ ਵੀ ਜਿਹੜੀ ਹੈ ਨਾ ਉਹ ਨਵੀਂ, ਉਹਦੀ ਕਿਰਤ ਹਮੇਸ਼ਾ ਹੀ ਨਵੀਂ। ਕੋਈ ਨਾ ਕੋਈ ਕੋਈ ਨਾ ਕੋਈ ਤੁਹਾਨੂੰ ਅੰਤਰ ਜ਼ਰੂਰ ਮਿਲੇਗਾ। ਐਸਾ ਉਹ ਪਰਿਪੂਰਨ ਪਰਮਾਤਮਾ ਹੈ। ਤੋ ਗੁਰੂ ਸਵਾਰਿਓ, ਉਹ ਪਰਮਾਤਮਾ ਜਿਹੜਾ ਉਹਦੀ ਮਿੱਤ ਕੋਈ ਜਾਣ ਨਹੀਂ ਸਕਦਾ, ਇਹ ਸਾਰੇ ਰੂਪ ਉਹਦੇ ਤੋਂ ਆਉਂਦੇ ਨੇ ਜਿਹਦਾ ਆਪਣਾ ਕੋਈ ਰੂਪ ਨਹੀਂ। ਔਰ ਉਹ ਪਰਮਾਤਮਾ ਅਗੰਮ ਹੈ, ਗਮ ਕਹਿੰਦੇ ਨੇ ਗਮਤਾ ਨੂੰ ਪਹੁੰਚਣਾ, ਅਗੰਮ ਉਹਦੇ ਤੱਕ ਪਹੁੰਚਣਾ ਜਿਹੜਾ ਉਹ ਬਹੁਤ ਔਖਾ ਹੈ, ਮੁਸ਼ਕਲ ਹੈ। ਉਸ ਨੂੰ ਗੁਣਾ ਕਰਕੇ ਜਾਣਿਆ ਜਾ ਸਕਦਾ। ਜੇ ਕੋਈ ਮਨੁੱਖ ਉਂਝ ਆਖੇ ਕਿ ਮੈਂ ਪਰਮਾਤਮਾ ਨੂੰ ਵੇਖਣਾ, ਤੇ ਉਸ ਨੂੰ ਅਸੀਂ ਨਹੀਂ ਵੇਖ ਸਕਦੇ। ਜੇ ਕੋਈ ਕਵੇ ਨਾ ਕਿ ਪਰਮਾਤਮਾ ਨੂੰ ਵੇਖਣਾ ਚਾਹੁੰਦਾ, ਉਹਨੂੰ ਗੁਣਾਂ ਤੋਂ ਜਾਣਿਆ ਜਾ ਸਕਦਾ ਪਿਆਰਿਓ। ਜੇ ਕੋਈ ਬੰਦਾ ਇਹ ਆਖੇ ਕਿ ਮੈਂ ਹਵਾ ਨੂੰ ਵੇਖਣਾ, ਮੈਂ ਹਵਾ ਵੇਖਣੀ ਕਿਹੜੇ ਰੰਗ ਦੀ ਹੁੰਦੀ ਹੈ, ਨਹੀਂ ਜਾਣਿਆ ਜਾ ਸਕਦਾ। ਕੋਈ ਤੁਹਾਨੂੰ ਹਵਾ ਵਿਖਾ ਨਹੀਂ ਸਕਦਾ, ਉਸ ਨੂੰ ਮਹਿਸੂਸ ਕੀਤਾ ਜਾ ਸਕਦਾ। ਕੋਈ ਇਹ ਬੰਦਾ ਇਹ ਆਖੇ ਕਿ ਆਹ ਜਿਹੜਾ ਫੁੱਲ ਹੈ ਇਹਦੇ ਵਿੱਚ ਸੁਗੰਧੀ ਹੈ ਤੇ ਇਹ ਮੈਂ ਵੇਖਣੀ ਚਾਹੁੰਦਾ, ਮੈਨੂੰ ਵਿਖਾਓ ਸੁਗੰਧੀ। ਸੁਗੰਧੀ ਨੂੰ ਮਾਣਿਆ ਜਾ ਸਕਦਾ, ਮਹਿਸੂਸ ਕੀਤਾ ਜਾ ਸਕਦਾ, ਉਹਨੂੰ ਵੇਖਿਆ ਨਹੀਂ ਜਾ ਸਕਦਾ। ਇਸੇ ਤਰ੍ਹਾਂ ਹੀ ਪਰਮਾਤਮਾ ਜਿਹੜਾ ਉਹਨੂੰ ਮਹਿਸੂਸ ਕੀਤਾ ਜਾ ਸਕਦਾ ਉਹਦੇ ਗੁਣਾਂ ਤੋਂ, ਉਸ ਮਾਲਕ ਨੂੰ ਆਪਾਂ ਮਹਿਸੂਸ ਕਰ ਸਕਦੇ ਹਾਂ, ਤੇ ਜਾਂ ਫਿਰ ਉਹਦੀ ਕਿਰਤ ਤੋਂ, ਵੀ ਜਿਹਦੀ ਕਿਰਤ ਇੰਨੀ ਸੋਹਣੀ, ਉਹ ਕਰਤਾ ਕਿੰਨਾ ਸੋਹਣਾ ਹੋਵੇ, ਉਹ ਆਪ ਕਿਹੋ ਜਿਹਾ ਹੋਵੇ। ਜਿਸ ਦੀ ਕਿਰਤ ਇੰਨੀ ਸੋਹਣੀ ਹੈ ਉਹ ਕਰਤਾ ਕਿਹੋ ਜਿਹਾ ਹੋਵੇਗਾ, ਆਪ ਉਹਦੇ ਗੁਣਾਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ। ਪਰ ਜੇ ਕੋਈ ਆਖੇ ਕਿ ਮੈਂ ਅੱਖਾਂ ਨਾਲ ਵੇਖਣਾ ਚਾਹੁੰਦਾ, ਨਹੀਂ ਪਿਆਰਿਓ, ਉਹਦੇ ਵਾਸਤੇ ਫਿਰ ਬਹੁਤ ਜ਼ਿਆਦਾ ਘਾਲਣਾ ਘਾਲਣੀ ਪੈਂਦੀ। ਫਿਰ ਉਹ ਪਰਮਾਤਮਾ ਇੱਕ ਐਸੀ ਵੀ ਅਵਸਥਾ ਬਣ ਜਾਂਦੀ ਹੈ, ਫਿਰ ਜਿਸ ਪਾਸੇ ਵੀ ਵੇਖੋਗੇ ਤੁਹਾਨੂੰ ਉਹ ਪਰਮਾਤਮਾ ਹੀ ਨਜ਼ਰ ਆਉਣ ਲੱਗ ਪਏਗਾ, ਕਿਉਂਕਿ ਜਿਹੜੀ ਉਹਦੀ ਕਿਰਤ ਹੈ ਨਾ ਉਹਦੇ ਵਿੱਚੋਂ ਹੀ ਤੁਹਾਨੂੰ ਕਰਤਾ ਨਜ਼ਰ ਆਉਣ ਲੱਗ ਪਏਗਾ। ਜਿਸ ਦਿਨ ਸਾਡਾ ਮਨ ਜਿਹੜਾ ਇਹ ਟਿਕਾਓ ਵਿੱਚ ਆ, ਇਹ ਵਿਸ ਸੰਸਾਰ ਤੁਮ ਜੇ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ, ਕਹਿੰਦੇ ਨੇ ਇਹ ਪਰਮਾਤਮਾ ਦਾ ਹੀ ਰੂਪ ਹੈ ਇਹ ਸੰਸਾਰ। ਪਰ ਜਿਸ ਦਿਨ ਇਹ ਅਵਸਥਾ ਬਣ ਗਈ, ਹਰੇਕ ਦੇ ਵਿੱਚੋਂ ਪਰਮਾਤਮਾ ਨਜ਼ਰ ਆਉਣ ਲੱਗ ਪਵੇਗਾ, ਜਿਸ ਦਿਨ ਉਹਦੇ ਨਾਲ ਸਾਡਾ ਪਿਆਰ ਬਣ ਗਿਆ। ਭਾਈ ਘਨੱਈਆ ਜੀ ਨੂੰ ਹਰੇਕ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਆਉਣ ਲੱਗ ਪਏ ਸੀ। ਇੱਥੋਂ ਤੱਕ ਕਿ ਸਿੱਖਾਂ ਨੇ ਇਤਰਾਜ਼ ਵੀ ਕੀਤਾ ਸੀ, ਹਥਿਆਰ ਰੱਖ ਦਿੱਤੇ, ਕਹਿਣ ਲੱਗੇ ਪਾਤਸ਼ਾਹ ਸਾਡੇ ਕੋਲੋਂ ਜੰਗ ਨਹੀਂ ਲੜੀ ਜਾਂਦੀ। ਕਲਗੀ ਵਾਲੇ ਪਾਤਸ਼ਾਹ ਕਹਿਣ ਲੱਗੇ ਹੱਦ ਹੋ ਗਈ, ਕਿਉਂ ਕੀ ਗੱਲ ਹੈ? ਕਹਿਣ ਲੱਗੇ ਮਹਾਰਾਜ ਗੱਲ ਕਾਹਦੀ, ਆਪਣੇ ਹੀ ਜਦੋਂ ਗਦਾਰ ਹੋ ਜਾਣ ਵਿੱਚ, ਆਪਣੇ ਹੀ ਬੇਈਮਾਨ ਹੋ ਜਾਣ ਤੇ ਫਿਰ ਜੰਗ ਕਿਵੇਂ ਲੜੀਏ? ਸਾਹਿਬ ਕਹਿਣ ਲੱਗੇ ਕਿ ਐਸਾ ਕਿਵੇਂ ਹੋ ਸਕਦਾ? ਉਹਨਾਂ ਕਿਹਾ ਜੀ ਤੁਹਾਡਾ ਘਨੱਈਆ ਜਿਹਨੂੰ ਇੰਨਾ ਪਿਆਰ ਕਰਦੇ ਹੋ, ਅਸੀਂ ਦੁਸ਼ਮਣਾਂ ਨੂੰ ਮਾਰ ਕੇ ਉਹਨਾਂ ਨੂੰ ਜ਼ਖਮੀ ਕਰਕੇ ਧਰਤੀ ਤੇ ਸੁੱਟਨੇ ਆ ਤੇ ਪਾਣੀ ਪਿਆ ਕੇ ਫਿਰ ਖੜਾ ਕਰ ਦਿੰਦਾ ਸਾਡੇ ਨਾਲ ਲੜਨ ਵਾਸਤੇ? ਤੇ ਕਲਗੀ ਵਾਲੇ ਪਾਤਸ਼ਾਹ ਕਹਿਣ ਲੱਗੇ ਫਿਰ ਬੁਲਾਓ ਘਨੱਈਏ ਨੂੰ। ਭਾਈ ਘਨੱਈਆ ਜੀ ਨੂੰ ਬੁਲਾਇਆ ਗਿਆ ਤੇ ਪੁੱਛ ਲਿਆ, ਕਹਿਣ ਲੱਗੇ ਕਿ ਤੇਰੀ ਸ਼ਿਕਾਇਤ ਆਈ ਹੈ ਕਿ ਤੂੰ ਦੁਸ਼ਮਣਾਂ ਨੂੰ ਵੀ ਪਾਣੀ ਪਿਆਈ ਜਾਂਦਾ, ਤੂੰ ਦੁਸ਼ਮਣਾਂ ਨੂੰ ਵੀ ਪਾਣੀ ਪਿਆ ਕੇ ਤੇ ਲੜਨ ਲਈ ਤਿਆਰ ਕਰ ਦਿੰਦਾ, ਕੀ ਇਹ ਗੱਲ ਸੱਚ ਹੈ? ਤੇ ਭਾਈ ਘਨੱਈਆ ਜੀ ਦੇ ਹੱਥ ਜੁੜ ਗਏ, ਕਹਿਣ ਲੱਗੇ ਪਾਤਸ਼ਾਹ ਜੇ ਸੱਚ ਪੁੱਛਦੇ ਹੋ ਨਾ ਤੇ ਸੱਚੀ ਗੱਲ ਤੇ ਹੈ ਕਿ ਮੈਂ ਜਿਹਦੇ ਵੀ ਮੂੰਹ ਵਿੱਚ ਪਾਣੀ ਪਾਨਾ ਮੇਰੇ ਦਾਤਿਆ, ਮੈਨੂੰ ਤੇਰਾ ਹੀ ਮੁੱਖੜਾ ਨਜ਼ਰ ਆਉਂਦਾ, ਮੈਨੂੰ ਹੋਰ ਕਿਸੇ ਦਾ ਮੁੱਖ ਨਹੀਂ ਨਜ਼ਰ ਆਉਂਦਾ, ਮੈਨੂੰ ਤੇ ਤੇਰਾ ਹੀ ਮੁੱਖੜਾ ਨਜ਼ਰ ਆਉਂਦਾ। ਇੱਕ ਅਦੀਬ ਨੇ ਬੜਾ ਸੋਹਣਾ ਲਿਖਿਆ, ਉਹ ਕਹਿੰਦੇ ਨੇ ਕਲਗੀ ਵਾਲਿਆ ਸਾਰੇ ਮੈਦਾਨੇ ਅੰਦਰ ਮੈਨੂੰ ਹੋਰ ਦੂਜਾ ਨਜ਼ਰ ਆਇਆ ਹੀ ਨਹੀਂ, ਜਿੱਥੇ ਚੋਆਂ ਪਾਣੀ ਤੇਰਾ ਹੀ ਮੁੱਖ ਦਿਸੇ, ਕਿਸੇ ਹੋਰ ਦੇ ਮੁੱਖ ਵਿੱਚ ਪਾਇਆ ਹੀ ਨਹੀਂ, ਤੇਰਾ ਦੱਸਿਆ ਤੈਨੂੰ ਮੈਂ ਕੀ ਦੱਸਾਂ, ਤੁਸਾਂ ਦੂਈ ਦਾ ਪਾਠ ਪੜਾਇਆ ਹੀ ਨਹੀਂ, ਇੱਕ ਹੱਥ ਖੰਡਾ ਦੂਜੇ ਹੱਥ ਅੰਮ੍ਰਿਤ, ਕਿਸੇ ਹੋਰ ਨੇ ਤਾਂ ਪਿਲਾਇਆ ਹੀ ਨਹੀਂ। ਕਹਿਣ ਲੱਗੇ ਪਾਤਸ਼ਾਹ ਮੈਂ ਤੇ ਜਿਹਦੇ ਮੂੰਹ ਵਿੱਚ ਵੀ ਪਾਣੀ ਪਾਨਾ ਮੈਨੂੰ ਤੁਹਾਡਾ ਹੀ ਮੁੱਖੜਾ ਨਜ਼ਰ ਆਉਂਦਾ, ਹੁਣ ਇਹ ਅਵਸਥਾ ਬਣ ਗਈ ਹੈ। ਤੇ ਕਲਗੀ ਵਾਲੇ ਪਾਤਸ਼ਾਹ ਕਹਿਣ ਲੱਗੇ, ਫਿਰ ਕਨਈਆ ਜੇ ਇਸ ਅਵਸਥਾ ਤੱਕ ਪਹੁੰਚ ਗਏ ਹੋ ਨਾ, ਤੇ ਫਿਰ ਕੇਵਲ ਪਾਣੀ ਨਹੀਂ ਆ ਮਲਮ ਪੱਟੀ ਵੀ ਲੈ ਜਾ, ਨਾਲ ਮਲਮ ਪੱਟੀ ਵੀ ਕਰਿਆ ਕਰ ਉਹਨਾਂ, ਕੇਵਲ ਪਾਣੀ ਨਹੀਂ ਮਲਮ ਪੱਟੀ ਵੀ ਕਰਿਆ ਕਰ। ਔਰ ਸਿੱਖਾਂ ਨੂੰ ਕਹਿਣ ਲੱਗੇ, ਸਿੱਖੋ ਇੱਕ ਗੱਲ ਯਾਦ ਰੱਖਿਓ, ਇਹਦੀ ਅਵਸਥਾ ਏਡੀ ਉੱਚੀ ਹੋ ਗਈ ਏ, ਤੁਸੀਂ ਦੁਸ਼ਮਣ ਨੂੰ ਮਾਰਦੇ ਹੋ, ਇਹ ਦੁਸ਼ਮਣੀ ਨੂੰ ਮਾਰਦਾ। ਕਹਿਣ ਲੱਗੇ ਦੁਸ਼ਮਣੀ ਨੂੰ ਮਾਰਦਾ, ਜਿਹਦੇ ਤੇ ਕਿਰਪਾ ਹੋ ਜਾਏ ਉਹਨੂੰ ਹਰੇਕ ਦੇ ਵਿੱਚੋਂ ਫਿਰ ਪਰਮਾਤਮਾ ਨਜ਼ਰ ਆਉਣ ਲੱਗ ਪਈ। ਜਦੋਂ ਮਨ ਜਿਹੜਾ ਜੁੜ ਜਾਂਦਾ ਨਾ, ਜੁੜਨ ਜਿਹੜਾ ਜੋਗੀ ਹੈ ਨਾ, ਜੋਗੀ ਤੋਂ ਭਾਵ ਹੁੰਦਾ ਜੁੜਨਾ। ਜੋਗੀ ਦੋ ਤਰ੍ਹਾਂ ਦੇ ਨੇ, ਇੱਕ ਜੋਗੀ ਹੈ, ਦੂਜਾ ਭੋਗੀ ਹੈ। ਭੋਗੀ ਉਹ ਹੈ ਜਿਵੇਂ ਸੰਸਾਰੀ ਬੰਦਾ ਹਰ ਚੀਜ਼ ਨੂੰ ਵੱਖ ਵੱਖ ਕਰਕੇ ਵੇਖਦਾ, ਖੰਡ ਖੰਡ ਕਰਕੇ ਵੇਖਦਾ। ਜੋਗੀ ਉਹ ਹੈ ਜਿਹੜਾ ਜੋੜ ਕੇ ਵੇਖਦਾ, ਹਰੇਕ ਚੀਜ਼ ਨੂੰ ਜੋੜ ਕੇ ਵੇਖਦਾ। ਭੋਗੀ ਨੇ ਕਿਸੇ ਦਰਖਤ ਦੇ ਥੱਲੇ ਖਲੋ ਕੇ ਵੇਖਿਆ ਤੇ ਉਹ ਕਹਿੰਦਾ ਕਿ ਆ ਇਹਦਾ ਤਣਾ ਹੈ, ਆ ਇਹਦੇ ਟਾਹਣੀਆਂ ਨੇ, ਆ ਇਹਦੇ ਪੱਤੇ ਨੇ, ਆ ਫੁੱਲ ਨੇ, ਆ ਫਲ ਨੇ। ਉਹਨੂੰ ਹਰ ਚੀਜ਼ ਵੱਖ ਵੱਖ ਨਜ਼ਰ ਆਉਂਦੀ ਹੈ। ਪਰ ਜਿਹੜਾ ਭੋਗੀ ਹੈ, ਜਦੋਂ ਉਹ ਵੇਖੇਗਾ ਤੇ ਉਹ ਕਹਿੰਦਾ ਕਿ ਇਹ ਪੱਤੇ ਵੀ ਦਰਖਤ ਦੇ ਨੇ, ਇਹ ਟਾਹਣੀਆਂ ਵੀ ਦਰਖਤ ਦੀਆਂ, ਇਹ ਫੁੱਲ ਵੀ ਦਰਖਤ ਦੇ ਨੇ, ਫਲ ਵੀ ਦਰਖਤ ਦੇ ਨੇ। ਉਹਨਾਂ ਨੂੰ ਹਰ ਦੇ ਵਿੱਚੋਂ ਦਰਖਤ ਹੀ ਨਜ਼ਰ ਆਉਂਦਾ। ਜਿਹੜਾ ਜੋਗੀ ਹੈ ਤੇ ਭੋਗੀ ਬੰਦਾ ਜਿਹੜਾ, ਉਹਨੂੰ ਹਰ ਇੱਕ ਚੀਜ਼ ਵੱਖ ਵੱਖ ਨਜ਼ਰ ਆਉਂਦੀ ਹੈ। ਇਸੇ ਤਰ੍ਹਾਂ ਹੀ ਜਿਸ ਦੇ ਅੰਦਰ ਪਰਮਾਤਮਾ ਦਾ ਵਾਸਾ ਹੋ ਗਿਆ, ਜਿਹੜਾ ਅੰਦਰੋਂ ਜਾਗ ਗਿਆ, ਗੁਰੂ ਸਵਾਰਿਓ, ਉਸ ਦੀ ਅਵਸਥਾ ਇਹ ਬਣ ਜਾਂਦੀ ਹੈ ਕਿ ਉਸ ਹਰ ਇੱਕ ਦੇ ਵਿੱਚੋਂ ਉਹਨੂੰ ਪਰਮਾਤਮਾ ਨਜ਼ਰ ਆਉਣ ਲੱਗ ਪੈਂਦਾ। ਫਿਰ ਇਹ ਅਵਸਥਾ ਬਣ ਜਾਂਦੀ ਹੈ ਕਿ ਵਿਸਤਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਾ ਹੀ ਬੇਗਾਨਾ, ਸਕਲ ਸੰਗ ਹਮ ਕੋ ਬਣ ਆਏ। ਦੂਰ ਪਰਾਇਓ ਮਨ ਕਾ ਬਿਰਹਾ, ਤਾਂ ਮੇਲ ਕੀਓ ਮੇਰੇ ਰਾਜਨ। ਕਹਿੰਦੇ ਨੇ ਕਿ ਜਦੋਂ ਇਹ ਬਿਰਹਾ ਜਿਹੜਾ ਇਹ ਦੂਰ ਹੋ ਗਿਆ, ਪਰਮਾਤਮਾ ਦੇ ਨਾਲ ਮਿਲਾਪ ਹੋ ਗਿਆ, ਫਿਰ ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭਨਾ ਕੇ ਸਾਜਨ। ਸਾਰਿਆਂ ਨੂੰ ਫਿਰ ਉਹ ਆਪਣੇ ਬਣਾ ਲੈਂਦਾ, ਇਹ ਅਵਸਥਾ ਬਣ ਜਾਂਦੀ ਹੈ। ਤੋ ਮੇਰੇ ਸਾਹਿਬ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਇਹ ਬਖਸ਼ਿਸ਼ ਪੈ ਕਰਦੇ ਨੇ, ਕਹਿੰਦੇ ਨੇ ਉਹ ਪਰਮਾਤਮਾ ਅਗੰਮ ਹੈ, ਉਹ ਪਹੁੰਚ ਤੋਂ ਪਰੇ ਹੈ, ਅਗੋਚਰ ਹੈ, ਉਹ ਇੰਦਰਿਆਂ ਦੀ ਪਹੁੰਚ ਤੋਂ ਵੀ ਪਰੇ ਹੈ। ਇੰਦਰੇ ਹੁਣ ਸਾਡੀਆਂ ਅੱਖਾਂ ਕਿੰਨੀ ਦੂਰ ਤੱਕ ਵੇਖ ਲੈਂਦੀਆਂ, ਭਾਵੇਂ ਹੱਥ ਸੂਰਜ ਤੱਕ ਨਹੀਂ ਪਹੁੰਚਦਾ, ਪਰ ਅੱਖਾਂ ਤੇ ਵੇਖ ਲੈਂਦੀਆਂ ਨਾ, ਤਾਰੇ ਸਿਆਰੇ ਸਾਰੇ ਉਹਨਾਂ ਨੂੰ ਅੱਖਾਂ ਵੇਖ ਲੈਂਦੀਆਂ, ਭਾਵੇਂ ਹੱਥ ਉੱਥੇ ਨਾ ਪਹੁੰਚ ਸਕਣ, ਪੈਰ ਨਾ ਪਹੁੰਚ ਸਕਣ, ਪਰ ਉਹ ਪਰਮਾਤਮਾ ਜਿਹੜਾ ਉਹ ਇੰਦਰਿਆਂ ਦੀ ਪਹੁੰਚ ਤੋਂ ਵੀ ਪਰੇ ਹੈ। ਉਹ ਪਾਤਸ਼ਾਹ ਜੀ ਕਹਿੰਦੇ ਨੇ, ਰਹਿਓ ਸਰਬ ਸਮਾਈ, ਪਰ ਉਹ ਸਾਰੀਆਂ ਥਾਵਾਂ ਤੇ ਵਿਆਪਕ ਹੈ। ਇਸੇ ਕਰਕੇ ਉਹਨੂੰ ਕਹਿੰਦੇ ਨੇ ਕਰਤਾ ਪੁਰਖ, ਉਹ ਕਰਤਾ ਹੈ ਔਰ ਸਾਰੇ ਥਾਵਾਂ ਤੇ ਪੂਰਿਆ। ਉਹ ਆਪਣੀ ਕਿਰਤ ਦੇ ਵਿੱਚ ਹੈ। ਸੰਸਾਰ ਕੋਈ ਚੀਜ਼ ਬਣਾਉਂਦਾ ਨਾ, ਤੇ ਉਹ ਬਣਾਉਣ ਵਾਲਾ ਕਰਤਾ ਕਿਤੇ ਹੋਰ ਥਾਂ ਹੁੰਦਾ, ਉਹਦੀ ਕਿਰਤ ਕਿਤੇ ਹੋਰ ਹੁੰਦੀ। ਭਾਂਡੇ ਬਣਾਉਣ ਵਾਲੇ ਨੇ ਭਾਂਡੇ ਤੇ ਬਣਾਏ ਨੇ, ਪਰ ਬਣਾਉਣ ਵਾਲਾ ਘਮਿਆਰ ਕਿਤੇ ਹੋਰ ਬੈਠਾ, ਉਹਦੀ ਕਿਰਤ ਜਿਹੜੀ ਉਹ ਕਈਆਂ ਦੇ ਘਰਾਂ ਦੇ ਵਿੱਚ ਜਾ ਕੇ ਉਹਦੇ ਤੋਂ ਲੋਕੀ ਫੈਜ਼ਯਾਬ ਹੋ ਰਹੇ ਨੇ। ਇੱਕ ਸੁਨਾਰ ਏ, ਉਹ ਸੋਨੇ ਦੇ ਗਹਿਣੇ ਬਣਾਉਂਦਾ, ਬਣਾਉਣ ਵਾਲਾ ਕਿਤੇ ਹੋਰ ਹੈ, ਉਹਦੀ ਕਿਰਤ ਜਿਹੜੀ ਉਹ ਕਈਆਂ ਦੇ ਗਲੇ ਦਾ ਸ਼ਿੰਗਾਰ ਬਣਦੀ ਹੈ। ਕਰਤਾ ਕਿਤੇ ਹੋਰ ਹੈ, ਕਿਰਤ ਕਿਤੇ ਹੋਰ ਹੈ, ਪਰ ਉਹ ਪਰਿਪੂਰਨ ਪਰਮਾਤਮਾ ਐਸਾ ਕਰਤਾ ਹੈ ਜਿਹੜਾ ਆਪਣੀ ਕਿਰਤ ਦੇ ਵਿੱਚ ਹੀ ਬੈਠਾ, ਉਹ ਕਿਰਤ ਤੋਂ ਵੱਖਰਾ ਹੋਇਆ ਹੀ ਨਹੀਂ। ਉਹਨੇ ਜੋ ਕੁਝ ਵੀ ਬਣਾਇਆ ਨਾ, ਉਹਦੇ ਵਿੱਚ ਉਹ ਪਰਮਾਤਮਾ ਆਪ ਹੀ ਵਸਿਆ, ਉਹ ਆਪਣੀ ਕਿਰਤ ਤੋਂ ਵੱਖ ਨਹੀਂ। ਇਸੇ ਕਰਕੇ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਿ ਬਿਨ ਕਰਤਾਰ ਨਾ ਕਿਰਤਮ ਮਨ, ਕਹਿੰਦੇ ਨੇ ਮੈਂ ਕਰਤਾਰ ਨੂੰ ਤੇ ਮੰਨਦਾ, ਮੈਂ ਕਿਰਤ ਨੂੰ ਨਹੀਂ, ਮੈਂ ਕਰਤੇ ਨੂੰ ਮੰਨਦਾ, ਕਰਤੇ ਅੱਗੇ ਮੇਰਾ ਸਿਰ ਜਿਹੜਾ ਉਹ ਝੁਕਦਾ ਹੈ। ਤੋ ਗੁਰੂ ਸਵਾਰਿਓ, ਇਸੇ ਕਰਕੇ ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਪੈ ਕਰਦੇ ਨੇ, ਕਹਿੰਦੇ ਨੇ ਰਹੇ ਉਹ ਸਰਬ ਸਮਾਈ, ਉਹ ਸਾਰੇ ਥਾਵਾਂ ਦੇ ਵਿੱਚ ਵਿਆਪਕ ਹੈ, ਰਹਾਓ ਕਹਿਣ ਪਵਨ ਨਾਹੀਂ ਪਾਇਓ ਪਾਇਓ ਅਨਕ ਉਕਤ ਚਤੁਰਾਈ। ਕਹਿੰਦੇ ਨੇ ਕਹਿਣ ਦੇ ਨਾਲ ਨਹੀਂ, ਕਈ ਲੋਕ ਕਥਨ ਬਹੁਤ ਕਰਦੇ ਨੇ, ਜਿੰਨਾ ਮਰਜ਼ੀ ਕਥਨ ਕਰੀ ਜਾਈ, ਕਥਨ ਕਰਨ ਦੇ ਨਾਲ ਵੀ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਜਿੰਨਾ ਮਰਜ਼ੀ ਆਪਾਂ ਪੜ੍ਹੀ ਜਾਈਏ, ਜਿੰਨਾ ਮਰਜ਼ੀ ਕਹੀ ਜਾਈਏ, ਕੇਵਲ ਕਹਿਣ ਨਾਲ ਗੱਲ ਨਹੀਂ ਬਣਦੀ। ਕਹਿੰਦੇ ਕਹੇ ਕਹੇ ਕਹਿ ਜਾਵੇ, ਕਹਿੰਦੇ ਨੇ ਕਹਿਣ ਵਾਲੇ ਕਹਿ ਕਹਿ ਕੇ ਤੁਰ ਗਏ। ਤੁਮ ਸਰ ਅਵਰ ਨਾ ਕੋਈ, ਪਰਮਾਤਮਾ ਤੇਰੇ ਵਰਗਾ ਹੋਰ ਕੋਈ ਵੀ ਨਹੀਂ, ਤੈਨੂੰ ਜਾਣਨਾ ਜਿਹੜਾ ਉਹ ਬਹੁਤ ਕਠਿਨ ਹੈ। ਭਗਤਹੀਣ ਨਾਨਕ ਜਨ ਜੰਪੈ ਹਉ ਸਲਾਹੀ ਸੱਚਾ ਸੋਈ। ਇਹ ਪਰਮਾਤਮਾ ਮੈਂ ਤੇਰੇ ਕੋਲੋਂ ਸਿਫਤ ਸਲਾਹ ਦੀ ਦਾਤ ਮੰਗਣਾ ਕਿ ਮੈਂ ਤੇਰੀ ਸਿਫਤ ਸਲਾਹ ਕਰਦਾ ਰਹਾਂ, ਹਉ ਸਲਾਹੀ ਸੱਚਾ ਸੋਈ, ਮੈਂ ਉਹਦੀ ਸਿਫਤ ਸਲਾਹ ਮੰਗਦਾ, ਮਾਲਕ ਜੀ ਮੇਰੇ ਤੇ ਕਿਰਪਾ ਕਰ, ਮੈਨੂੰ ਇਹ ਦਾਤ ਦੇ ਦਿਓ, ਸਿਮਰਨ ਦੀ ਦਾਤ ਦੇ ਦਿਓ। ਔਰ ਸਿਮਰਨ ਹੀ ਉਸ ਪਰਮਾਤਮਾ ਤੱਕ ਲੈ ਜਾਂਦਾ। ਦੇਖੋ ਤੁਸੀਂ ਪੜ੍ਹਦੇ ਹੋ ਕਿ ਸਾਇਬੇਰੀਆ ਤੋਂ ਕੂੰਜਾਂ ਉੱਡ ਕੇ ਆਉਂਦੀਆਂ ਨੇ ਸਰਦੀਆਂ ਦੇ ਦਿਨਾਂ ਵਿੱਚ, ਅਸੀਂ ਹਿੰਦੁਸਤਾਨ ਦੀ ਧਰਤੀ ਤੇ ਵੇਖਦੇ ਹਾਂ, ਤੇ ਪਾਤਸ਼ਾਹ ਜੀ ਕਹਿੰਦੇ ਨੇ ਕਿਉਂਕਿ ਉੱਥੇ ਬਹੁਤ ਜ਼ਿਆਦਾ ਸਨੋਹ ਪੈ ਜਾਂਦੀ ਹੈ, ਖਾਣ ਪੀਣ ਲਈ ਕੁਝ ਨਹੀਂ ਹੁੰਦਾ, ਬੱਚੇ ਆਪਣੇ ਉੱਥੇ ਛੱਡ ਕੇ ਆਉਂਦੀਆਂ ਨੇ, ਆਪ ਇੱਧਰ ਆ ਗਈਆਂ, ਉਡੈ ਉਡਾਵੈ ਸਹਿ ਕੋਸਾਂ ਤਿਸ ਪਾਛੇ ਬਚਰੇ ਖਰਿਆ। ਪਰ ਉਹਨਾਂ ਦਾ ਹੁਣ ਆਹਾਰ ਕੀ ਏ, ਤਿੰਨ ਕਵਣ ਖਿਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ। ਉਹ ਸਿਮਰਨ ਹੀ ਉਹਨਾਂ ਦਾ ਆਹਾਰ ਬਣ ਜਾਂਦਾ, ਚੁਗੈ ਚਿਤਾਰੇ ਪੀ ਚੁਗੇ, ਇੱਕ ਦਾਣਾ ਚੁਗਦੀ ਏ ਫਿਰ ਬੱਚੇ ਨੂੰ ਯਾਦ ਕਰਦੀ ਏ, ਫਿਰ ਦਾਣਾ ਚੁੱਕਿਆ ਫਿਰ ਬੱਚੇ ਨੂੰ ਯਾਦ ਕੀਤਾ, ਚੁਗੈ ਚਿਤਾਰੇ ਪੀ ਚੁਗੇ ਚੁਗ ਚੁਗ ਚਿਤਾਰੇ ਜੈਸੇ ਬਚਰੇ ਕੂੰਜ ਮਨ ਮਾਇਆ ਮਮਤਾਰੇ। ਇੱਕ ਇੱਕ ਦਾਣਾ ਚੁੱਕਦੀ ਉਹ ਯਾਦ ਜਿਹੜੀ ਉਹ ਹੀ ਉਹਨਾਂ ਦਾ ਆਹਾਰ ਬਣ ਜਾਂਦੀ। ਤੇ ਗੁਰੂ ਸਵਾਰਿਓ, ਇਸੇ ਤਰ੍ਹਾਂ ਹੀ ਪਰਮਾਤਮਾ ਦੀ ਯਾਦ ਜਿਹੜੀ ਹੈ ਨਾ, ਉਹ ਹੀ ਉਹਦਾ ਮਲਾਪ ਵੀ ਬਣ ਜਾਂਦਾ, ਜਦੋਂ ਮਨੁੱਖ ਉਹਦੇ ਸਿਮਰਨ ਵਿੱਚ ਜੁੜ ਜਾਂਦਾ। ਕੁਛ ਲੋਕ ਜਿਹੜੇ ਸਨ ਉਹ ਕੇਵਲ ਕਹਿਣ ਤੱਕ ਸੀਮਤ ਨੇ, ਤੇ ਕੁਛ ਜਿਹੜੇ ਨੇ ਭਵਨ, ਭਵਨ ਦਾ ਅਰਥ ਹੁੰਦਾ ਭੌਂਦੇ ਫਿਰਨਾ, ਜਿਹੜੇ ਭੌਂਦੇ ਫਿਰਦੇ ਨੇ ਥਾਂ ਥਾਂ ਤੇ, ਬੜੀਆਂ ਥਾਵਾਂ ਤੇ, ਬੜੇ ਤੀਰਥਾਂ ਦਾ ਉਹਨਾਂ ਨੇ ਰਟਨ ਕੀਤਾ, ਬੜੇ ਥਾਵਾਂ ਤੇ ਗਏ ਨੇ, ਘੁੰਮਦੇ ਰਹੇ ਸਾਰੀ ਉਮਰ। ਕਹਿੰਦੇ ਨੇ ਤੱਟ ਤੀਰਥ ਸਭ ਧਰਤੀ ਭਰਮਿਓ ਦੁਬਦਾ ਛੁਟਕੈ ਨਾਹੀਂ। ਕਹਿੰਦੇ ਨੇ ਬੜੇ ਤੀਰਥਾਂ ਤੇ ਗਏ ਆ, ਪਰ ਇਹ ਜਿਹੜੀ ਦੁਬਦਾ ਹੈ ਨਾ, ਇਹ ਨਹੀਂ ਜੇ ਮੁੱਕ। ਤੇ ਦੁਬਦਾ ਦੇ ਵਿੱਚ ਜਦੋਂ ਬੰਦਾ ਪੈ ਜਾਂਦਾ ਨਾ, ਉਸ ਵੇਲੇ ਮਨੁੱਖ ਫਿਰ ਖੁਆਰ ਹੁੰਦਾ। ਦੁਬਦਾ ਵਿੱਚ ਪਏ ਬੰਦੇ ਨੂੰ ਇਹ ਨਹੀਂ ਪਤਾ ਲੱਗਦਾ ਕਿ ਮੇਰਾ ਰਾਹ ਕਿਹੜਾ, ਜਿੱਥੇ ਦੁਰਾਹਾ ਹੋਵੇ ਉੱਥੇ ਜਾ ਕੇ ਬੰਦਾ ਦੁਬਦਾ ਵਿੱਚ ਪੈ ਗਿਆ, ਹੁਣ ਪਤਾ ਨਹੀਂ ਕਿ ਕਿਹੜਾ ਮਾਰਗ ਠੀਕ ਹੈ। ਫਿਰ ਉੱਥੇ ਮਨੁੱਖ ਲਈ ਚੋਣ ਕਰਨੀ ਬੜੀ ਔਖੀ ਹੋ ਜਾਂਦੀ ਦੁਬਦਾ ਵਿੱਚ ਪੈ। ਬੰਦਾ ਦੁਬਦਾ ਵਿੱਚ ਪਿਆ ਹੋਇਆ ਤੇ ਪਰਮਾਤਮਾ ਦੇ ਨਾਲ ਸਾਂਝ ਨਹੀਂ ਪਾ ਸਕਿਆ, ਕਿਸੇ ਪਾਸੇ ਤੋਰ ਹੀ ਨਹੀਂ ਸਕਦਾ ਦੁਬਦਾ ਵਿੱਚ ਪਿਆ ਹੋਇਆ। ਪਾਤਸ਼ਾਹ ਕਹਿੰਦੇ ਨੇ ਕਿ ਕਹਿਣ ਵਾਲੇ ਬਹੁਤ ਨੇ, ਫਿਰ ਭਵਨ ਜਿਹੜੇ ਭੌਂਦੇ ਫਿਰਦੇ ਨੇ, ਕਹਿਣ ਭਵਨ ਨਾਹੀਂ ਪਾਇਓ ਪਾਇਓ अनक उकत चतराई ते कहिंदे ने अनेकां प्रकार दियां चतराइयां बंदा करदा है पर चतराइयां दे नाल भी परमात्मा दी प्राप्ति नहीं हो सकती। चतराइयां जिन्नियां मर्जी होण इहदे नाल गल नहीं जे बनदी। पातशाह जी बाणी विच भी इहदा जिक्र करदे ने, कहिंदे ने रे जन मन माधो स्यों लाइए चतुराई ना चतर भुज पाई। कहिंदे ने भाई अपना मन जेड़ा है उस परमात्मा दे नाल जोड़िए तां खेड बनदी है, चतराइयां नाल गल नहीं बनदी। चतराई सियाण पां किते काम ना आई। इथों तक के पातशाह जी कहिंदे ने सहस सियाण पां लख होए तां इक ना चले नाल। जिन्नियां मर्जी सियाणपां बंदा करी जाए अपनियां सियाणपां धरियां धराइयां ही रह जांदे। गुरु सवारियो इह ते उस मालक दे अगे बंदे नूं सरेंडर करना पैंदा। उस मालक दी मत लै के जदो तुरने आं ते फिर गल बनदी है। पहलां ते गुरु दी शरण विच आउणा पैंदा अपने यतनां नाल जिथे मर्जी भौंदा फिरे, भावें तीर्थां ते तुरिया फिरे, भावें जंगलां विच तुरिया फिरे, भावें थां थां दा इशनान करदा फिरे, नहीं गल बने। उस परमात्मा नूं मिलना है ते फिर कहिंदे ने पहला प्यारिया गुरु कोल आ। गुरु कोल आएगा ते गुरु तेरा मार्गदर्शन करेगा। जदों आपां इह पढ़ने आ ते गुरु विचोला बनदा है। तुसी पढ़दे हो ना साहिब दी बाणी ते कहिंदे ने जैसा सतगुर सुनींदा तैसो ही मैं डीठ, विछड़िया मेले प्रभु हर दरगह का बसीठ। विछड़िया नूं मिलाण वाला केवल गुरु ही है, प्रभु दे नाल मिलाण वाला केवल गुरु ही है। संसार ने अगर निरंकार दे नाल जुड़ना ते पहला गुरु को लाउना पाएगा। विछड़िया मेले प्रभु हर दरगह का बसीठ, ते फिर गुरु करदा की है हर नामो मंत्र दृढ़ाएंदा। हरी दे नाम दा मंत्र दृढ़ करवांदा गुरु। नानक के घर केवल नाम, पर गुरु भी वो नहीं जेड़ा कहिंदा कि कन्ना मन्ना कुर तू मेरा चेला ते मैं तेरा गुर। ए नहीं, कन्ना च मंत्र देण वाला नहीं है गुरु। सवारियो बाणी सबो नाम है, ये जिन्नी भी बाणी है ना ये सारी नाम ही, नाम दे नाल जोड़दा है। हर नामो मंत्र दृढ़ाएंदा कटे हों मैं रोग, जिदे नाल अंदरों हौमे दा रोग कटिया जांदा। वो नाम गुरु देंदा है जिदे नाल हौमे कटी जांदी है, हंकार कटिया जांदा। हर नामो मंत्र दृढ़ाएंदा कटे हों मैं रोग, नानक सतगुर तिना मिलाया जिन तुरे पया संजोग। पर कहिंदे ने मलाप किन्ना दा हुंदा जिन्ना दे तुर तो चंगे कर्म भाग मथे ते लिखे गए। भाग दा अर्थ हुंदा जी हिस्सा, हिस्सा ते वड्डे भाग तो भाव की है कि अपने वड्डा हिस्सा जेड़ा इस नूं प्राप्त होया है। वड्डा हिस्सा कादा? उस मालक दी बख्शिश, उहदी किरपा दा, वड्डे हिस्से दा हकदार बनया, ए वड्डे भागां वाला बने। तो गुरु सवारियो गुरु ही किरपा करके वाहिगुरु दे नाल मिलाप करवांदा है। पर गुरु हुण कौण है? इत्थे भी आपां नूं ध्यान देण दी लोड़ है। सतगुरु जी ने महान कृपा करके धन गुरु नानक देव पातशाह जी ने तानू पहले जामे विच ए प्रेरणा दित्ती सी कि गुरु शब्द है। एक बार आखो सतनाम श्री वाहे, शब्द गुरु है। पुछया सी कि तुहाडा गुरु कौन है, कौन मूल, कवन मत वेला, कवन गुरु जिसका तू चेला। ते पातशाह कहिंदे ने पवन आरंभ सतगुर मत वेला, शब्द गुरु तुरत तुन चेला। कहन लगे मेरा गुरु शब्द है, ते चेला कौन है, तुरत है। गुरु शब्द है ते चेला सुरत है। इस संसार दा आउणा शब्द तो होया, संसार दा आउणा शब्द तो होया। उत्पत परल शब्द होवे, शब्द ही फिर उपत हो। ते गुरु सवारियो संसार दी विगड़ी भी शब्द द्वारा ही सवर सकती है, और कोई तरीका नहीं। संसार ने निरंकार नाल जे मिलना है ते फिर शब्द नाल जुड़ना पवेगा। शब्द दे नाल ही परमात्मा दे नाल सांझ पैंदी। शब्द नूं आपां हिरदे विच वसाईए, भव जल बिन शब्द है क्यों तरीए। नाम बिना जग रोग व्यापिया, डुबदा डुब डुब मरी। नाम तो बगैर संसार जेड़ा ए रोगी होया फिरदा है। संसार रोगी नाम दारू मैल लागे सच। गुरु सवारियो नाम यही दारू है। पर देखो आपा पढ़ने कि दुख दारू सुख रोग भया जां सुख ताम ना हो। हुण दुख जेड़ा ए दारू ते सुख रोग किवें हो जांदा है। जदो बंदे दे कोल दुख आउंदा है ना ते फिर इहनूं परमात्मा चेते आउंदा, फिर इहनूं नाम जपण दा अहसास हुंदा है। और ओ जेड़ा दुख ए फिर दारू बन जांदा है जदो परमात्मा चेते आ जाए ना, ते ए दुख जेड़ा यही दारू बन जांदा। ते दूजे पासे सुख रोग भया जदों परमात्मा नालों बंदा टुट जांदा है। टुटदा कदों है, जदों बहुता सुख कोल आउंदा है ना, ते पहला काम यही करदा है परमात्मा नूं भलांदा है। जेड़ा बंदा रोज नितनेम करदा सी ना, जदों चार कौडियां आउण लग पैण फिर वेसलापन भी आ जांदा, फिर कई कई दिन मुड़ के नितनेम करना भी भुल जांदा। फिर कहिंदा जी हुण मेरे कोल टाइम ही कोई नहीं, मेरे कोल समां कोई नहीं उस परमात्मा नूं चेते करन दा। भावें बाकी धंदियां लई समां कढ लवे पर परमात्मा लई फिर समां नहीं, भुल जांदा। तो इस करके गुरु सवारियो ए दुख दारू ते सुख रोग बन जांदा। परमेश्वर ते भुल्लियां व्यापण सबे रोग, बेमुख होए राम ते लगन जन्म मजोग। जन्मां जन्मांतरां दे विछोड़े फिर पै जांदे ने। इस करके मेरे पातशाह जी बख्शिश पै करदे ने, कहिंदे ने कहन पवन नाही पायो पायो, अनक उकत चतराई, जतन जतन अनक पावरे, तो मिलियो जो कृपाई। कहिंदे ने भावे जिन्ने मर्जी यतन कर लईए, जिन्नी मर्जी भज दौड़ कर लईए, जिन्ने मर्जी उपा कर लईए, पर कहिंदे ने तौ मिलियो। तौ मतलब तदों, तौ दा अर्थ है तदों मिलद, जो तो भाव है जदों। इहदा मतलब यह है कि उदों मिलद तौ मिलियो जो कृपाई, जदों ओहदी कृपा हुंदी है ना, ओहदी बख्शिश दे आपां पात्र बन जांदे आ, फिर वो परमात्मा कृपा करदा है। प्रभु दयार कृपार कृपा निद, जन नानक संत रेणाई। कहिंदे ने ओ परमात्मा ओ दयालु है, कृपालू है, ओ कृपा दा खजाना है, जन नानक संत रेणाई। ते कहिंदे ने हे नानक तेरा दास तेरे प्यारियां दी चरण धूड़ी जिहड़ी ना ओ मंगदा है। चरण धूड़ी दे किन्ना दी, ਜਿਨ੍ਹਾਂ ਦੇ ਕਦਮ ਤੇਰੇ ਦਰ ਤੱਕ ਪਹੁੰਚੇ ਨੇ, ਤੇਰੇ ਘਰ ਤੱਕ ਪਹੁੰਚੇ ਨੇ, ਉਹਨਾਂ ਦੀ ਚਰਨ ਧੂੜੀ ਨੂੰ ਆਪਾਂ ਮੱਥੇ ਨਾ ਲਾਈਏ ਤੇ ਉਹਦੀ ਕਿਰਪਾ ਉਹਦੀ ਬਖਸ਼ਿਸ਼ ਦੇ ਪਾਤਰ ਬਣੀਏ। ਤੇਰੇ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਵਸਤਾ ਬਣ ਜਾਏਗੀ। ਭੁੱਲਾਂ ਚੁੱਕਾਂ ਦੀ ਖਿਮਾ, ਕੋਟਾਨ ਕੋਟ ਧੰਨਵਾਦ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਗੁਰੂ ਸਵਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਬੜੇ ਟਿਕਾਓ ਵਿਚ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਵਿਚਾਰ ਸਰਵਣ ਕੀਤੀ ਏ। ਪ੍ਰਬੰਧਕ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।